ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ ਸੋਰਠ ਮਹੱਲਾ ਤੀਜਾ ਹਰ ਜੀਓ ਤੁਧ ਨੌ ਸਦਾ ਸਲਾਹੀ ਪਿਆਰੇ ਜਿਚਰ ਘਟ ਅੰਤਰ ਹੈ ਸਾਸਾ ਇੱਕ ਪਲ ਖਿਨ ਵਿਸਰਹਿ ਤੂੰ ਸੁਆਮੀ ਜਾਣੋ ਬਰਸ ਪਚਾਸਾ ਹਮ ਮੂੜ ਮੁਗਦ ਸਦਾ ਸੇ ਪਾਈ ਗੁਰ ਕੈ ਸ਼ਬਦ ਪਰਗਾਸਾ ਹਰ ਜੀਓ ਤੁਧ ਨੌ ਸਦਾ ਸਲਾਹੀ ਪਿਆਰੇ ਜਿਚਰ ਘਟ ਅੰਤਰ ਹੈ ਸਾਸਾ ਇੱਕ ਪਲ ਖਿਨ ਵਿਸਰਹਿ ਤੂੰ ਸੁਆਮੀ ਜਾਣੋ ਬਰਸ ਪਚਾਸਾ ਹਮ ਮੂੜ ਮੁਗਦ ਸਦਾ ਸੇ ਪਾਈ ਗੁਰ ਕੈ ਸ਼ਬਦ ਪਰਗਾਸਾ ਹਰ ਜੀਓ ਤੁਮ ਆਪੇ ਦੇਹੁ ਬੁਝਾਈ ਹਰ ਜੀਓ ਤੁਧ ਵਿਟਹੁ ਵਾਰਿਆ ਸਦ ਹੀ ਤੇਰੇ ਨਾਮ ਵਿਟਹੁ ਬਲ ਜਾਈ ਹਰ ਜੀਓ ਤੁਮ ਆਪੇ ਦੇਹੁ ਬੁਝਾਈ ਹਰ ਜੀਓ ਤੁਧ ਵਿਟਹੁ ਵਾਰਿਆ ਸਦ ਹੀ ਤੇਰੇ ਨਾਮ ਵਿਟਹੁ ਬਲ ਜਾਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਕੀ ਸਾਜੀ ਨਿਵਾਜੀ ਪਰਮ ਸਤਿਕਾਰਯੋਗ ਸਾਧ ਸੰਗਤ ਜੀ ਦੀਨ ਦੁਨੀ ਦੇ ਵਾਲੀ ਚਵਰ ਛਤਰ ਤਖਤ ਦੇ ਮਾਲਕ ਦਸਾਂ ਪਾਤਸ਼ਾਹੀਆਂ ਕੇ ਪ੍ਰਤੱਖ ਸਰੂਪ ਸ਼ਬਦ ਅਵਤਾਰ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅੰਦਰ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦੀ ਦਾਰੇ ਬਖਸ਼ਿਸ਼ ਕਰਦਿਆਂ ਜੋ ਪਾਵਨ ਸ੍ਰੀ ਮੁਖ ਵਾਕ ਬਖਸ਼ਿਸ਼ ਕੀਤਾ ਹੈ ਤਿਸ ਦਾ ਪਹਿਲਾ ਪਦਾ ਰਹਾਉ ਦੀਆਂ ਪੰਗਤੀਆਂ ਸਮੇਤ ਆਪ ਜੀ ਨੇ ਸਰਵਣ ਕੀਤਾ ਹੈ। ਪਾਵਨ ਸ਼ਬਦ ਮਨੁੱਖ ਦੀ ਅਲਪਗਤਾ ਤੇ ਗੁਰੂ ਕੀ ਸਰਬੱਗਤਾ ਜਣਾਉਂਦਾ ਹੈ। ਅਸੀਂ ਆਮ ਸੰਸਾਰਕ ਜੀਵ ਮੋਹ ਮਾਇਆ ਦੇ ਵਿੱਚ ਲਪਾਏ ਮਾਨ ਹਾਂ ਔਰ ਜੋ ਸਾਡਾ ਜੀਵਨ ਦਾ ਅਸਲੀ ਮਕਸਦ ਹੈ ਉਹਦੇ ਤੋਂ ਅਣਜਾਣ ਹਾਂ। ਜੈਸਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਇਹ ਬਚਨ ਫੁਰਮਾਨ ਕੀਤੇ ਨੇ ਕਿ ਜੰਮਦਿਆਂ ਹੀ ਮਾਇਆ ਧੋਹੇ ਗਈ ਪਛਤਹਿ ਪਛਤਾਇਆ। ਜਨਮ ਲੈਂਦਿਆਂ ਸਾਰ ਹੀ ਮਾਇਆ ਮਨੁੱਖ ਦੇ ਨਾਲ ਧੋਖਾ ਕਰ ਗਈ, ਇਹਨੂੰ ਆਪਣਾ ਸਰੂਪ ਭੁਲਾ ਦਿੱਤਾ। ਜਾਤ ਸੁਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸਨਾ ਮਾਇਆ ਅਮਰ ਵਰਤਾਇਆ। ਵਾਹਿਗੁਰੂ ਕੇ ਹੁਕਮ ਅਨੁਸਾਰ ਮਨੁੱਖ ਦਾ ਜਨਮ ਹੋਇਆ, ਪਰਿਵਾਰ ਨੇ ਖੁਸ਼ੀਆਂ ਮਨਾਈਆਂ, ਪਰ ਜਨਮ ਲੈਣ ਵਾਲਾ ਜੋ ਜੀਵ ਹੈ ਮਾਤਾ ਦੇ ਗਰਭ ਅੰਦਰ ਵਸਦਿਆਂ ਇਸ ਦੀ ਲਿਵ ਪਰਮਾਤਮਾ ਨਾਲ ਜੁੜੀ ਸੀ, ਜਨਮ ਲੈਂਦਿਆਂ ਸਾਰ ਉਹ ਲਿਵ ਟੁੱਟ ਗਈ। ਮਾਇਆ ਨੇ, ਜੜ ਚੇਤਨ ਨੇ ਆਪਣਾ ਪ੍ਰਭਾਵ ਇਸ ਦੇ ਮਨ ਉੱਪਰ ਪਾ ਦਿੱਤਾ। ਹਜ਼ੂਰ ਕੇ ਬਚਨ ਭਗਤ ਰਸਨਾ ਰਾਹੀਂ ਵੀ ਆਏ ਕਿ ਜੋਨ ਛਾੜ ਜੋ ਜਗ ਮਹਿ ਆਇਓ, ਲਾਗਤ ਪਵਨ ਖਸਮ ਬਿਸਰਾਇਓ। ਮਾਰੂ ਸੋਲਹੇ ਵਿੱਚ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਵਿੱਚ ਹਉ ਗਰਭ ਹੈ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿਤ ਲਾਇਆ। ਇਹ ਮਾਇਆ ਦਾ ਪਰਦਾ ਐਸਾ ਪਿਆ ਕਿ ਗੁਰੂ ਕੀ ਕਿਰਪਾ ਤੋਂ ਬਿਨਾਂ ਸਾਰੀ ਉਮਰ ਇਹ ਮਨ ਤੋਂ ਚੱਕਿਆ ਨਾ ਗਿਆ। ਮਾਇਆ ਲੱਗ ਭੁੱਲੋ ਸੰਸਾਰ, ਆਪ ਭੁਲਾਇਆ ਭੁਲਾਵਣ ਹਾਰ, ਰਾਚ ਰਹਿਆ ਬਿਰਥਾ ਵਿਵਹਾਰ। ਬਿਰਥਾ ਵਿਵਹਾਰਾਂ ਵਿੱਚ ਲੱਗਿਆ ਰਚਿਆ ਹੋਇਆਂ ਹੀ ਸਾਰੀ ਉਮਰ ਬੀਤ ਜਾਂਦੀ ਹੈ, ਤੇ ਇਸ ਪ੍ਰਕਾਰ ਮਾਇਆ ਮਾਇਆ ਕੇ ਜੋ ਅਧਿਕਾਈ ਵਿੱਚ ਮਾਇਆ ਪਚੇ ਪਚੀਜੈ। ਜੀਵਨ ਗੁਜ਼ਰ ਜਾਂਦਾ ਹੈ, ਨਿਫਲ ਹੀ ਬਤੀਤ ਹੋ ਜਾਂਦਾ ਹੈ। ਬੀਤ ਜੈ ਹੈ ਬੀਤ ਜੈ ਹੈ ਜਨਮ ਅਕਾਜ ਰੇ। ਬੀਤਦਾ ਜਾ ਰਿਹਾ ਜਨਮ ਬੀਤ ਜਾਵੇਗਾ, ਗੁਰੂ ਕੇ ਲੜ ਲੱਗੇ ਤੋਂ ਬਿਨਾਂ ਅਕਾਰਥ ਹੀ ਨਿਰਾਰਥ ਹੀ ਫਜ਼ੂਲ ਹੀ ਇਹ ਜੀਵਨ ਜਿਹੜਾ ਇਹ ਬੀਤਦਾ ਜਾਂਦਾ ਹੈ। ਜਿਸ ਵਡਭਾਗੀ ਮਨੁੱਖ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਕੀ ਕਿਰਪਾ ਦੇ ਸਦਕਾ ਗੁਰੂ ਕੀ ਪ੍ਰਾਪਤੀ ਹੋ ਜਾਵੇ ਤਾਂ ਸਤਿਗੁਰੂ ਜੀ ਕਿਰਪਾ ਕਰਕੇ ਜੀਵਨ ਦਾ ਮਕਸਦ ਸਮਝਾਉਂਦੇ ਨੇ ਕਿ ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਗੁਰੂ ਕੀ ਕਿਰਪਾ ਨਾਲ ਸਮਝ ਪੈਂਦੀ ਹੈ ਤੇ ਗੁਰੂ ਕੀ ਕਿਰਪਾ ਨਾਲ ਹੀ ਫਿਰ ਇਹ ਸਮਝ ਪੈਂਦੀ ਹੈ ਕਿ ਮਕਸਦ ਪੂਰਾ ਕਿਵੇਂ ਹੋਵੇਗਾ। ਜੋ ਸਤਿਗੁਰਾਂ ਉਪਦੇਸ਼ ਫਰਮਾਇਆ ਕਿ ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਤਿਗੁਰਾਂ ਦੀ ਕਿਰਪਾ ਨਾਲ ਹੀ ਇਹ ਸਮਝ ਪੈਂਦੀ ਸ਼ਬਦ ਦੀ ਰਹਾਉ ਵਾਲੀ ਪੰਗਤੀ ਹੈ ਕਿ ਹਰ ਜੀਓ ਤੁਮ ਆਪੇ ਦੇਹ ਬੁਝਾਈ। ਹੇ ਹਰੀ ਅਕਾਲ ਪੁਰਖ ਜੀ, ਆਪ ਹੀ ਕਿਰਪਾ ਕਰਕੇ ਆਪ ਜੀ ਸੋਝੀ ਬਖਸ਼ਿਸ਼ ਕਰਨ ਵਾਲੇ ਹੋ, ਬੁਝਾ ਦੇਣ ਵਾਲੇ ਭਾਵ ਸਮਝਾ ਦੇਣ ਵਾਲੇ। ਆਪ ਜੀ ਕਿਰਪਾ ਨਾਲ ਹੀ ਜੀਵ ਪਰਮਾਰਥ ਨੂੰ ਬੁੱਝਦਾ ਹੈ, ਜਾਣਦਾ ਹੈ, ਤੇ ਫਿਰ ਗੁਰੂ ਕੀ ਕਿਰਪਾ ਦੇ ਨਾਲ ਨਾਮ ਵਿੱਚ ਜਦੋਂ ਚਿੱਤ ਜੁੜਿਆ ਤਾਂ ਨਾਮ ਦੇ ਪ੍ਰਤਾਪ ਸਦਕਾ ਫਿਰ ਇਹ ਜੀਵਨ ਸਫਲ ਹੋ ਜਾਂਦਾ ਹੈ। ਇਹ ਜਿਹੜੀ ਆਨੰਦਮਈ ਆਤਮਿਕ ਜੀਵਨ ਦੀ ਅਵਸਥਾ ਹੈ, ਗੁਰੂ ਕੀ ਕਿਰਪਾ ਤੋਂ ਪਹਿਲਾਂ ਦਾ ਜੀਵਨ ਤੇ ਸਤਿਗੁਰਾਂ ਦੀ ਮਿਹਰ ਹੋਣ ਤੋਂ ਉਪਰੰਤ ਜਿਹੜਾ ਆਨੰਦਮਈ ਜੀਵਨ ਹੈ ਅਧਿਆਤਮਿਕ ਜੀਵਨ, ਇਸ ਦਾ ਵਰਣਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਸ਼ਬਦ ਅੰਦਰ ਕਰ ਰਹੇ ਨੇ। ਆਓ ਸ਼ਰਧਾ ਭਾਵਨਾ ਨਾਲ ਗੁਰ ਸ਼ਬਦ ਦੀ ਵਿਚਾਰ ਸਰਵਣ ਕਰ ਲਾਹਾ ਪ੍ਰਾਪਤ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਤੀਜਾ।
ਅੱਜ ਦਾ ਇਹ ਪਰਮ ਪਵਿੱਤਰ ਉਪਦੇਸ਼ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਕੇ ਤੀਸਰੇ ਸਰੂਪ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੋਰਠ ਰਾਗ ਵਿੱਚ ਸ਼ਬਦ ਉਚਾਰਨ ਕਰਕੇ ਬਖਸ਼ਿਸ਼ ਕੀਤਾ ਹੈ।
ਹਰ ਜੀਓ ਤੁਧ ਨੋ ਸਦਾ ਸਲਾਹੀ ਪਿਆਰੇ।
ਹਰ ਜੀਓ ਤੁਧ ਨੋ ਸਦਾ ਸਲਾਹੀ ਪਿਆਰੇ, ਪੰਗਤੀ ਦੀ ਚਾਲ ਵਾਸਤੇ ਪੰਗਤੀ ਦੇ ਮੱਧ ਅੰਦਰ ਅੱਖਰ ਆਇਆ ਪਿਆਰੇ, ਤੇ ਅਰਥ ਵਾਸਤੇ ਅਨਵੈ ਕਰਕੇ ਇਹ ਹਰ ਜੀਓ ਕੇ ਨਾਲ ਜੁੜੇਗਾ। ਪਿਆਰੇ ਹਰ ਜੀਓ, ਹੇ ਪਿਆਰੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ, ਤੁਧ ਨੋ ਸਦਾ ਸਲਾਹੀ, ਮੈਂ ਆਪ ਜੀ ਨੂੰ ਸਦਾ ਸਲਾਹੁੰਦਾ ਹਾਂ, ਭਾਵ ਕਿ ਆਪ ਜੀ ਕੀ ਸਿਫਤ ਸਲਾਹ ਅਸੀਂ ਸਦਾ ਸਦਾ ਕਰਦੇ ਹਾਂ। ਸਦਾ ਤੋਂ ਭਾਵ ਹਰ ਵਕਤ ਇੱਕ ਰਸ सदा ही हे अकाल पुरख वाहिगुरु जी असि आप जी नूं सलाउंदे हां, आप जी की सिफत करदे हां, आप जी के गुण गाउंदे हां, उस्तत वडियाई करदे हां सदा आप जी की।
जिचर घट अंतर है सासा,
जिचर तो भाव है जिन्ना चिर, घट अंतर है सासा, घट ए जेड़ा शरीर रूपी घड़ा है, जिन्ना चिर इस शरीर रूपी घड़े विच स्वासा रूप पानी मौजूद है, भाव जिन्ना चिर शरीर विच साह चलदे ने उदों तक भाव जीवन दे अंतले पल तक असी आप जी की सिफत सलाह सदा सदा वास्ते करदे हां, करदे ही रहिए। सतगुरु महाराज सानू समझाउंदे ने श्री गुरु ग्रंथ साहिब जी भगत कबीर जी की पावन रसना राही बचन ने कि जब लग जरा रोग नहीं आया, जब लग काल ग्रसी नहीं काया, जब लग बिकल भई नहीं बानी, भजले रे मन सारंग पानी। जदों तक बुढ़ापा रूपी रोग नहीं आ गया, जदों तक शरीर नूं काल ने ग्रास नहीं दिया, जदों तक बोलण तो रह नहीं गया, बाणी बोल बाणी अस्त व्यस्त नहीं हो गई, तदों तक भाव के जीवन दे अंतले क्षण तक ऐ मना श्री अकाल पुरख वाहिगुरु का भजन कर लै, सिमरन कर लै। गुरमुखां दी अवस्था ही यही है कि दम दम सदा संभालदा, दम ना बिरथा जाए। दम तो भाव स्वास साडी आम ए बोली है, दम दम दे नाल स्वास स्वास दे नाल सदा ही गुरमुख प्यारे अकाल पुरख वाहिगुरु नूं चेते करदे ने, याद करदे ने। एक साह भी उन्हां दा वाहिगुरु के सिमरन तो बिना व्यर्थ नहीं जांदा, खाली नहीं बीतदा। सो ओ अवस्था है कि हे वाहिगुरु जिन्ना चिर शरीर अंदर साह चलदे ने, जिन्ना चिर प्राण हन, भाव जिन्ना चिर ये जिंदगी कायम है, उदों तक मतलब के जीवन दे अंतले पल तक असी आप जी नूं सदा सलाउंदे रहिए, सदा आप जी का सिमरन करदे रहिए, सदा आप जी के गुण गाउंदे ही रहिए।
एक पल खिन विसरह तू स्वामी,
हे मेरे स्वामी मेरे मालक मेरे अकाल पुरख वाहिगुरु जी, एक पल खिन विसरह तू, जे एक पल मात्र जे एक क्षण मात्र भी किते तू विसर जावे, तेरी याद भुल जावे, तेरा नाम जपना भुल जावे,
जानो बरस पचासा,
ता ओस एक पल नूं ओस एक क्षण दे समय नूं वी असी 50 सालां दी तरह जानदे हां, भाव लम्मा समा। जे एक पल भी भुल गया ता इउं महसूस होया कि पता नहीं किन्ने क साल बीत गए ने प्रभु दी याद तो बिना। इन्ना प्रेम श्री अकाल पुरख वाहिगुरु जी के नाल भगत कबीर जी के माता जी भगत जी नू कार्ज करन वास्ते किरत करन वास्ते कहिंदे ने, क्योंकि जुलाहा जाती है, खड्डियां दे उपर कपड़ा बुनना उन्हां दा जद्दी काम है। सो माता प्रेरदी है कि काम कार कर, ते भगत कबीर जी वाहिगुरु के नाम सिमरन विच लीन ने। पुछया जांदा है कि कबीर काम कार करदियां वी तां तूं राम जप सकदा है, करदा क्यों नहीं काम? कहण लगे कि जब लग तागा बाहो बेही, तब लग बिसरै राम सनेही। ओ नलके विचों फूक मार के धागा खिचिया जांदा है ना, कहिंदे जिन्ना चिर ओ तागा खिचदा ना मैं नलकी दे विचों, उदों तक मैनू उन्ना क समा ही परमात्मा भुल जांदा है, परमात्मा दा नाम जपिया नहीं जांदा, लिया नहीं जांदा। ए मेरे वास्ते बड़ा वड्डा एक दुख है, ए बहुत लम्मा समा बीत जाण दी तरह है कि एक पल भी उस अकाल पुरख दे सिमरन तो बिना क्यों बीत गया। सो हजूर दे ए पावन बचन ने कि जेड़ा स्वास वाहिगुरु के नाम जपण तो बिना व्यर्थ गुजर गया, सा बिरथा जावे सास, ओ स्वास व्यर्थ चलिया जांदा है, ओ फजूल हो जांदा है, ओ जाया हो जांदा है। सो इस प्रकार बहुत वड्डा घाटा पै जांदा है, क्योंकि एक एक सा जिहड़ा है ये बड़ा कीमती है। आपां जानदे हां कि अकाल पुरख ने जिन्ने स्वास आपां नूं बख्शिश कीते ने, गण घाले सब दिवस सास नह बढ़न कटन तिरसार, तेल मात्र भी ए स्वासा दी गिनती विच वाधा घाटा नहीं हुंदा। एक भी साह कित्यों लखां करोड़ां अरबां खरबां रुपए खर्च के मुल नहीं मिल सकता। किन्नी वड्डी कीमत है ते इन्ना कीमती साह वाहेगुरु की याद तो बिना गुजर जावे तां व्यर्थ चलिया जावेगा, बड़ा वड्डा घाटा पै जावेगा। इउं वाहेगुरु जी एक पल खिन मात्र भी जे आप जी विसर जांदे हो भुल जांदे हो तो सानू ओ जेड़ा आप जी के नाम तो आप जी की याद तो आप जी के सरूप तो विछोड़े का जेड़ा एक पल मात्र भी है ना वह पंजा साल की तरह भाव के बहुत लंबेरे समय की तरह जापदा है। धन सतगुरु नानक देव साहब जी बचन फुरमान कर दे के आखा जीवा विसरै मर जाओ। आखदा हाँ जपदा हाँ वाहेगुरु के नाम नूं तां जिउंदा हाँ, जे विसरदा है भुलदा है तां मानो मौत हुंदी है। पानी विच रहण वाली मच्छी नूं एक पल लई भी पानी तों बाहर कढ के रख दिता जावे तां किवें ओह तड़फदी है लुछदी है। इउं गुरमुखा दा मन वाहेगुरु के नाम दे नाल ऐसा जुड़िया है कि जे एक पल भी नाम जपण तों बिना बीत जावे तां चित दी बिहबल अवस्था हो उठदी है। इउं वाहिगुरु पंजाह सालां वर्गे लम्मे समय की तरह दुखदाई जापदा है ओ पल जिस वेले तेरा नाम विसर जावे भुल जावे।
हम मूड़ मुगद सदा से पाई।
हे पाई भाव भरा रूप श्री अकाल पुरख वाहिगुरु जीओ, हम मूड़ मुगद सदा से, असी ता सदा ही मूरख अते मुगद सा। मूरख साध संगत जी ओ व्यक्ति जिसनों विहारक सूझ नहीं, जिसनों कोई बोलन दा पता नहीं, जिसकी समझ सूझ नहीं, ते मुगद जेड़ा बिल्कुल ही अपनी सुरत नूं भुलिया होया है, जिसनों आपां पागल भी कह दईए। इसे तरह अंतरीव तौर ते मूड़ आपां दुनियादारी दे विच सेवा सिमरन दे वल्लों भी अनजाण हां, इस करके मूड़ हां। शास्त्र ज्ञान तो हीणे होण करके आपां मुगद हां, भाव के मूर्खां दे नालों भी वड्डे मूर्ख हां। गुरबाणी का पावन बचन है, मूर्खां सिर मूर्ख है जे मन्ने ना ही नाओ। जो वाहिगुरु के नाम दा मन्नण नहीं करदा, नाम जपदा नहीं, मूर्खां विचों भी वड्डा ओ मूर्ख है। बाबा मूर्ख हां नावै बल जाओ। सो हे वाहिगुरु जी, अपनी मन दी मत करके असी आप जी के सिमरन वालों आप जी के स्वरूप वालों भुले हुए सा, ए मूर्खता सी, ए मुगद कोणा सी। सो इस प्रकार मूर्ख ओह जे मुगद है अहंकारी मरना, हंकार दे विच ही आपां पए मरदे सा, यही मुगद अवस्था है, यही मूर्खा वाली हालत है। इउं तेरी कृपा तो बिना ही अकाल पुरख वाहिगुरु आपां मूड़ सा, आपां मुगद सा, मूर्खां विच्चों भी वड्डे मूर्ख सा।
गुर कै शब्द परगासा।
पर जदों गुरु के शब्द दी गुर उपदेश दी प्राप्ति होई, गुरु का शब्द गुरु का नाम प्राप्त होया, ता नाम दा सदका ज्ञान दा प्रकाश हिरदे अंदर हो गया, चानण हो गया, खेड़ा आ गया। नाम दे सदका मानो के लोक परलोक दियां सब सियाणपां ए हिरदे विच आण वसियां ने, ज्ञान दा प्रकाश हिरदे अंदर हो आया है।
हर जीओ तुमे आपे देहो बुझाई।
हर सारिआं नूं हरे भरे करन वाले, दुखां नूं हरन वाले, नास करन वाले जीओ सब दा जीवन रूप श्री अकाल पुरख वाहेगुरु। हर जीओ हे हरि अकाल पुरख वाहेगुरु जी, तुम आपे देहो बुझाई, तुसी आप ही वडभागी जीव नू बुझा देण वाले, भाव सोझी करा देण वाले हो। आप जी की कृपा नाल जीव बुझ लैंदा है कि जीवन दा मकसद की है ते मकसद हासिल किवें कीता जाणा है। बुझ लैंदा है जीव, ए जान लैंदा है कि ए जीवन अकाल पुरख वाहेगुरु का नाम जपण वास्ते मिले है। सोझी हो जाती है अपने आपे दी कि मैं कित्थे कजे खड़ा हाँ, मेरी की हालत है, ते ए समझ प्राप्त करके फिर गुरसिख गुरु का प्यारा अकाल पुरख वाहिगुरु के अगे ए बेनती करता है कि कवन काज सिरजे जग भीतर, जन्म कवन फल पाया, ਭਵਨਿਤ ਤਰਨ ਤਾਰਨ ਚਿੰਤਾ ਮਨ ਇੱਕ ਨਿਮਖ ਨਹੀਂ ਮਨ ਲਾਇਆ। ਵਾਹਿਗੁਰੂ ਆਪ ਜੀ ਨੇ ਸਾਨੂੰ ਕਿਹੜੇ ਕੰਮ ਲਈ ਜਗਤ ਵਿੱਚ ਸਿਰਜਿਆ ਪੈਦਾ ਕੀਤਾ ਤੇ ਅਸੀਂ ਆਪਣੇ ਜਨਮ ਦਾ ਫਲ ਕੀ ਪ੍ਰਾਪਤ ਕੀਤਾ। ਤੁਸਾਂ ਤਾਂ ਸਾਨੂੰ ਜੀਵਨ ਦਿੱਤਾ ਸੀ ਨਾਮ ਜਪਣ ਲਈ, ਬਾਣੀ ਪੜਨ ਲਈ, ਧਰਮ ਕਮਾਉਣ ਲਈ, ਗੁਰੂ ਕੇ ਲੜ ਲੱਗ ਕੇ ਜੀਵਨ ਸਫਲਾ ਕਰਨ ਲਈ, ਜਿਸ ਕਰਕੇ ਆਉਣ ਜਾਣ ਦਾ ਗੇੜਾ ਚੁੱਕਿਆ ਜਾਵੇ ਤੇ ਆਤਮਾ ਦਾ ਪਰਮਾਤਮਾ ਨਾਲ ਮਿਲਾਪ ਹੋ ਜਾਵੇ। ਪਰ ਅਸੀਂ ਆਪ ਜੀ ਕੇ ਨਾਮ ਨਾਲ ਪਲ ਮਾਤਰ ਵੀ ਚਿੱਤ ਨਹੀਂ ਜੋੜਿਆ, ਭਾਵ ਨਿਧ ਤਰਨ ਤਾਰਨ ਚਿੰਤਾ ਮਨ। ਸੋ ਸੰਸਾਰ ਦੇ ਸਮੂਹ ਖਜ਼ਾਨੇ ਬਖਸ਼ਿਸ਼ ਕਰਨ ਵਾਲਾ, ਸੰਸਾਰ ਤੋਂ ਪਾਰ ਉਤਾਰਾ ਕਰਨ ਵਾਲਾ ਔਰ ਇਸੇ ਪ੍ਰਕਾਰ ਮਨ ਦੀਆਂ ਚਿਤਵਨੀਆਂ ਨੂੰ ਪੂਰੀਆਂ ਕਰਨ ਵਾਲਾ ਜੋ ਆਪ ਜੀ ਕਾ ਨਾਮ ਹੈ ਉਹਦੇ ਨਾਲ ਰਤਾ ਭਰ ਵੀ ਚਿੱਤ ਨਹੀਂ ਜੋੜਿਆ। ਜਦੋਂ ਅਹਿਸਾਸ ਹੋ ਜਾਵੇ ਕਿ ਸਤਿਗੁਰੂ ਜੀ ਮੈਨੂੰ ਕੀ ਸਮਝਾਉਂਦੇ ਨੇ, ਕੀ ਸਿੱਖਿਆ ਦਿੰਦੇ ਨੇ ਤੇ ਗੁਰੂ ਕੀ ਸਿੱਖਿਆ ਦੇ ਮੁਕਾਬਲੇ ਮੇਰਾ ਜੀਵਨ ਕੀ ਹੈ, ਮੈਂ ਕੀ ਕਰ ਰਿਹਾ, ਜਦੋਂ ਆਪਣੀ ਭੁੱਲ ਦਾ ਅਹਿਸਾਸ ਹੋ ਜਾਵੇ ਤਾਂ ਫਿਰ ਮਨੁੱਖ ਭੁੱਲ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦਾ, ਯਤਨ ਕਰਦਾ, ਯਤਨ ਕਰੇ ਗੁਰੂ ਕੇ ਲੜ ਲੱਗ ਕੇ ਤਾਂ ਮਦਦ ਕਰਨ ਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਹਨ। ਇਉਂ ਪਹਿਲਾਂ ਤਾਂ ਇਹ ਸਮਝ ਪਈ ਕਿ ਮੇਰਾ ਮਨ ਚੰਚਲ ਹੈ ਤੇ ਇਹ ਵਿਸ਼ਿਆਂ ਵਿਕਾਰਾਂ ਵਿੱਚ ਜੁੜਿਆ ਹੋਇਆ। ਫਿਰ ਗੁਰੂ ਕੀ ਕਿਰਪਾ ਨਾਲ ਇਹ ਸਮਝ ਪਈ ਕਿ ਇਸ ਮਨ ਨੂੰ ਔਗਣਾ ਵਿਕਾਰਾਂ ਵੱਲੋਂ ਰੋਕ ਕੇ ਵਾਹਿਗੁਰੂ ਕੇ ਨਾਮ ਨਾਲ ਕਿਵੇਂ ਜੋੜਨਾ ਹੈ। ਜਦੋਂ ਜਪਣ ਲੱਗ ਪਏ ਹੌਲੀ ਹੌਲੀ ਵਿਕਾਰ ਧੁੱਪਦੇ ਗਏ, ਖਤਮ ਹੁੰਦੇ ਗਏ ਤੇ ਫਿਰ ਆਪਣੇ ਅੰਤਰ ਆਤਮੇ ਸਰੂਪ ਦੀ ਸੋਝੀ ਗੁਰੂ ਕੀ ਕਿਰਪਾ ਨਾਲ ਹੋ ਗਈ। ਇਉਂ ਵਾਹਿਗੁਰੂ ਜੀ ਆਪ ਹੀ ਕਿਰਪਾ ਕਰਕੇ ਇਹ ਸੋਝੀ ਬਖਸ਼ਿਸ਼ ਕਰਨ ਵਾਲੇ ਹੋ, ਆਪ ਹੀ ਪਰਮਾਰਥ ਨੂੰ ਬੁਝਾ ਦੇਣ ਵਾਲੇ ਹੋ।
ਹਰ ਜੀਓ ਤੁਧ ਵਿਟ ਹੋ ਵਾਰਿਆ ਸਦ ਹੀ।
ਹੇ ਹਰੀ ਅਕਾਲ ਪੁਰਖ ਜੀ, ਅਸੀਂ ਆਪ ਜੀ ਤੋਂ ਸਦਾ ਸਦਾ ਵਾਰਨੇ ਜਾਂਦੇ, ਬਲਿਹਾਰ ਜਾਂਦੇ ਹਾਂ, ਕਿਉਂਕਿ ਜਿਸ ਪਰਮਾਤਮਾ ਨੇ ਇੰਨੀ ਵੱਡੀ ਬਖਸ਼ਿਸ਼ ਕੀਤੀ, ਪਹਿਲਾਂ ਤਾਂ ਸਾਨੂੰ ਇਹ ਜੀਵਨ ਬਖਸ਼ਿਆ, ਇਹ ਸਰੀਰ ਬਖਸ਼ਿਆ, ਸਰੀਰ ਦੇ ਅੰਗ ਪ੍ਰਤੀ ਅੰਗ ਬਖਸ਼ਿਸ਼ ਕੀਤੇ, ਉਹਨਾਂ ਨੂੰ ਆਪੋ ਆਪਣਾ ਕਰਮ ਕਰਨ ਦੀ ਸਮਰੱਥਾ ਦਿੱਤੀ, ਫਿਰ ਜੀਵਨ ਵਿੱਚ ਹੋਰ ਬਹੁਤ ਕੁਝ ਬਖਸ਼ਿਆ। ਸਭ ਜੀਓ ਪਿੰਡ ਮੁੱਖ ਨੱਕ ਦੀਆ, ਵਰਤਨ ਕਉ ਪਾਣੀ, ਅੰਨ ਖਾਣਾ ਕੱਪੜ ਪਹਿਨਣ ਦੀਆ, ਰਸ ਅੰਨ ਭੋਗਾਣੀ, ਇੰਨੀਆਂ ਦਾਤਾਂ ਬਖਸ਼ਿਸ਼ ਕੀਤੀਆਂ ਤੇ ਇਹ ਨਿਰਮੋਲਕ ਵਸਤੂਆਂ ਜਿਹੜੀਆਂ ਸੀ ਬਿਨਾਂ ਕੁਝ ਪੈਸਾ ਲਏ ਇਉਂ ਕਿਰਪਾ ਕਰਕੇ ਵਾਹਿਗੁਰੂ ਨੇ ਦੇ ਦਿੱਤੀਆਂ। ਬਲਿਹਾਰ ਜਾਈਏ ਐਸੇ ਵਾਹਿਗੁਰੂ ਤੋਂ ਜੋ ਕਿ ਦਮ ਦਮ ਸਾਡੀ ਰੱਖਿਆ ਕਰਦਾ, ਸਾਡੀ ਸਾਰ ਸੰਭਾਲ ਕਰਦਾ। ਜਿਸ ਵਾਹਿਗੁਰੂ ਨੇ ਕਿਰਪਾ ਕਰਕੇ ਪਰਮਾਰਥ ਬੁਝਾ ਦਿੱਤਾ, ਸੋਝੀ ਕਰਾ ਦਿੱਤੀ ਆਪਣੇ ਅੰਤਰ ਆਤਮੇ ਦੀ, ਉਸ ਵਾਹਿਗੁਰੂ ਤੋਂ ਹੇ ਵਾਹਿਗੁਰੂ ਤੇਰੇ ਪਾਵਨ ਸਰੂਪ ਤੋਂ ਸਦਾ ਵਾਰਨੇ ਜਾਂਦੇ, ਬਲਿਹਾਰ ਕੁਰਬਾਨ ਜਾਂਦੇ ਹਾਂ।
ਤੇਰੇ ਨਾਮ ਵਿਟ ਹੋ ਬਲ ਜਾਈ,
ਜਿੱਥੇ ਤੇਰੇ ਸਰੂਪ ਤੋਂ ਬਲਿਹਾਰ ਜਾਂਦੇ ਹਾਂ ਉੱਥੇ ਤੇਰੇ ਨਾਮ ਤੋਂ ਵੀ ਬਲਿਹਾਰ ਬਲਿਹਾਰ ਜਾਂਦੇ ਹਾਂ, ਕਿਉਂਕਿ ਨਾਮ ਜਪਿਓ ਜਬ ਹੀ ਸੁਖ ਸਾਗਰ, ਚੇਤਨ ਚੀਤ ਉਦੋਤ ਸੋ ਹੋਊ। ਵਾਹਿਗੁਰੂ ਸਾਰਿਆਂ ਦੇ ਹਿਰਦੇ ਵਿੱਚ ਪ੍ਰਕਾਸ਼ਮਾਨ ਹੈ, ਹਰ ਇੱਕ ਹਿਰਦੇ ਵਿੱਚ ਹੈ। ਘੱਟ ਘੱਟ ਮੈਂ ਹਰ ਜੋ ਵਸੈ ਸੰਤਨ ਕਹਿਓ ਪੁਕਾਰ, ਪਰ ਗੁਪਤ ਵਰਤਦਾ ਹੈ ਤੂੰ ਹਿਰਦੈ ਗੁਪਤ ਵਸਹਿ ਦਿਨ ਰਾਤੀ, ਤੇਰਾ ਭਾਵ ਨਾ ਬੁੱਝ ਹੈਗਾ ਵਾਰੀ, ਗੁਪਤ ਹੈ। ਪਰ ਜਦੋਂ ਨਾਮ ਜਪਿਆ ਜਾਂਦਾ ਹੈ, ਨਾਮ ਦੇ ਪ੍ਰਤਾਪ ਨਾਲ ਉਹ ਚੇਤਨ ਰੂਪ ਵਾਹਿਗੁਰੂ ਚਿੱਤ ਵਿੱਚੋਂ ਪ੍ਰਗਟ ਹੁੰਦਾ ਹੈ। ਨਾਮ ਸਰੋਮਣ ਸਰਬਮੈ ਭਗਤ ਰਹੇ ਲਿਵਧਾਰ, ਵਾਹਿਗੁਰੂ ਕਾ ਨਾਮ ਹੀ ਸਰਬ ਸ਼੍ਰੋਮਣੀ ਹੈ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਐਸਾ ਸਰਵ ਸ਼ਕਤੀਮਾਨ ਜੋ ਤੇਰਾ ਨਾਮ ਹੈ ਵਾਹਿਗੁਰੂ ਜੀ, ਉਸ ਨਾਮ ਤੋਂ ਵੀ ਅਸੀਂ ਬਲਿਹਾਰ ਬਲਿਹਾਰ ਜਾਂਦੇ ਹਾਂ। ਵਿਸਰਾਮ ਦੇ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫੁਰਮਾਨ ਕਰਦੇ ਹਨ,
ਹਮ ਸ਼ਬਦ ਮੂਏ ਸ਼ਬਦ ਮਾਰ ਜੀਵਾਲੇ ਪਾਈ।
ਹਮ ਸ਼ਬਦ ਮੂਏ, ਅਸੀਂ ਸ਼ਬਦ ਦੇ ਰਾਹੀਂ ਮਰ ਗਏ। ਮਰ ਗਏ ਕੀ? ਜੀਵਤ ਭਾਵ ਤੋਂ ਮਰ ਗਏ, ਵਿਕਾਰਾਂ ਵੱਲੋਂ ਮਰ ਗਏ, ਔਗਣਾਂ ਵੱਲੋਂ ਮਰ ਗਏ। ਜੀਵਤ ਭਾਵ ਤੋਂ ਮਰਨਾ ਕੀ ਹੈ? ਜਿਸ ਅਵਸਥਾ ਬਾਰੇ ਭਗਤ ਫਰੀਦ ਜੀ ਸਾਨੂੰ ਸਮਝਾਉਂਦੇ ਨੇ, ਮਤ ਹੁੰਦੀ ਹੋਏ ਇਆਣਾ। ਬੜਾ ਔਖਾ ਕੰਮ ਹੈ ਸਾਧ ਸੰਗਤ ਜੀ, ਮਨੁੱਖ ਹੋਵੇ ਮਤਵਾਨ ਅਕਲਵਾਨ, ਤੇ ਉਹ ਆਪਣੀ ਮਤ ਨੂੰ ਜਣਾਵੇ ਨਾ ਤੇ ਅਣਜਾਣ ਹੋ ਕੇ ਰਹੇ ਕਿ ਮੈਨੂੰ ਕੁਝ ਨਹੀਂ ਆਉਂਦਾ। ਨਹੀਂ ਤਾਂ ਹਰ ਮਨੁੱਖ ਭਾਵੇਂ ਮਤ ਨਾ ਹੋਵੇ, ਅਕਲ ਨਾ ਹੋਵੇ, ਉਹ ਵੀ ਦੂਜਿਆਂ ਨੂੰ ਅਕਲਾਂ ਦੇਣ ਤੁਰਿਆ ਫਿਰਦਾ ਹੁੰਦਾ ਕਿ ਮੇਰੇ ਵਰਗਾ ਸਿਆਣਾ ਕੋਈ ਨਹੀਂ। ਅੱਜ ਕੱਲ੍ਹ ਦਾ ਸਮਾਂ ਆਪਾਂ ਇਹੋ ਜਿਹਾ ਹੀ ਤੱਕਦੇ ਹਾਂ ਨਾ, ਸੋਸ਼ਲ ਮੀਡੀਆ 'ਤੇ ਜ਼ਰਾ ਦੇਖੀਏ ਕੀ ਕੁਝ ਬਣਦਾ ਹੈ, ਪਤਾ ਕੁਝ ਨਹੀਂ, ਨਾ ਗੁਰਬਾਣੀ ਦਾ ਨਾ ਗੁਰ ਇਤਿਹਾਸ ਦਾ। ਅਤੇ ਮੱਤਾਂ ਦੇਣੀਆਂ ਵੱਡੇ ਵੱਡੇ ਵਿਦਵਾਨਾਂ ਨੂੰ, ਗਿਆਨੀਆਂ ਨੂੰ, ਮਹਾਤਮਾ ਨੂੰ, ਮਹਾਂਪੁਰਖਾਂ ਨੂੰ। ਸੋ ਇਸ ਪ੍ਰਕਾਰ ਮਤ ਦੇ ਹੁੰਦਿਆਂ ਹੋਇਆ ਇਆਣਾ ਹੋਣਾ ਬੜਾ ਔਖਾ ਕਾਰਜ ਹੈ। ਮਤ ਹੁੰਦੀ ਹੋਏ ਇਆਣਾ, ਇਹੋ ਜਿਹਾ ਇਆਣਾ ਹੋਵੇ, ਮਨ ਤੂੰ ਮਤ ਮਾਣ ਕਰਹਿ ਜੇ ਹਉ ਕਿਛ ਜਾਣਦਾ ਗੁਰਮੁਖ ਨਿਮਾਣਾ ਹੋ। ਮਤਾਂ ਇਹ ਮਾਣ ਕਰੀ ਕਿ ਮੈਂ ਕੁਝ ਜਾਣਦਾ ਹਾਂ, ਮੈਨੂੰ ਪਤਾ ਹੈ। ਨਿਮਾਣਾ ਹੋ ਭਾਈ, ਆਪਣੀ ਮਤ ਦਾ ਹੰਕਾਰ ਛੱਡ। ਧੰਨ ਸਤਿਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ, ਪ੍ਰਥਮ ਨਾਮ ਭਾਈ ਲਹਿਣਾ ਜੀ। ਜਦੋਂ ਇੱਕ ਗੁਰਸਿੱਖ ਭਾਈ ਲਹਿਣਾ ਜੀ ਕੇ ਰੂਪ ਵਿੱਚ ਸਤਿਗੁਰੂ ਨਾਨਕ ਦੇਵ ਜੀ ਕੇ ਦਰ ਤੇ ਸੇਵਾ ਕਰਦੇ ਨੇ, ਆਪਣੀ ਮਤ ਨੂੰ ਪਿੱਛੇ ਰੱਖ ਕੇ ਇਆਣੇ ਹੋ ਕੇ ਸੇਵਾ ਕੀਤੀ ਹੈ ਨਾ, ਆਪਣੀ ਮਤ ਪ੍ਰਮੁੱਖ ਨਹੀਂ ਕੀਤੀ, ਮਤ ਨਹੀਂ ਜਣਾਈ, ਬਲਕਿ ਗੁਰੂ ਕੀ ਮਤ ਦੇ ਧਾਰਨੀ ਬਣ ਕੇ ਗੁਰੂ ਕੇ ਹਰ ਬਚਨ ਨੂੰ ਸਤ ਬਚਨ ਕਿਹਾ। ਐਸੀਆਂ ਐਸੀਆਂ ਪਰਖਾਂ ਵੀ ਹੋਈਆਂ, ਐਸੇ ਐਸੇ ਬਚਨ ਵੀ ਹੋਏ ਜਿਹੜੇ ਕਿ ਮਨੁੱਖਾ ਬੁੱਧੀ ਦੇ ਅਨੁਸਾਰ ਕੁਝ ਹੋਰ ਭਾਵ ਦਰਸਾਉਂਦੇ ਸਨ, ਪਰ ਸ੍ਰੇਸ਼ਟ ਮਤਵਾਨ ਹੁੰਦਿਆਂ ਹੋਇਆਂ ਵੀ ਪਾਵਨ ਭਾਈ ਲਹਿਣਾ ਜੀ ਨੇ ਆਪਣੀ ਮਤ ਨੂੰ ਪਿੱਛੇ ਰੱਖ ਕੇ ਗੁਰੂ ਕੀ ਮਤ ਨੂੰ ਪ੍ਰਮੁੱਖ ਰੱਖਿਆ। ਇਉਂ ਮਤ ਹੁੰਦਿਆਂ ਗੁਰੂ ਚਰਣਾ ਵਿੱਚ ਇਆਣੇ ਹੋ ਕੇ ਰਹੇ। ਅਗਲਾ ਬਚਨ ਕੇ ਤਾਣ ਹੁੰਦੇ ਹੋਏ ਨਿਤਾਣਾ, ਤਾਣ ਹੋਵੇ, ਬਲ ਹੋਵੇ, ਤਾਕਤ ਹੋਵੇ ਕੋਲ, ਤੇ ਉਸ ਤਾਕਤ ਦੇ ਹੁੰਦਿਆਂ ਵੀ ਨਿਤਾਣਾ ਹੋ ਕੇ ਨਿਰਬਲ ਹੋ ਕੇ ਰਹੇ। ਇੱਕ ਤਾਂ ਬਲ ਹੈ ਸਰੀਰ ਦਾ, ਸਰੀਰ ਦਾ ਜ਼ੋਰ, ਸਰੀਰ ਦੀ ਤਾਕਤ, ਦੂਸਰਾ ਬਲ ਹੈ ਆਪਣੇ ਪੜ੍ਹੀ ਹੋਈ, ਧਾਰਨ ਕੀਤੀ ਹੋਈ ਵਿੱਦਿਆ ਦਾ, ਤੀਸਰਾ ਬਲ ਹੈ ਆਪਣੇ ਕੋਲ ਧਨ ਦੌਲਤ ਦਾ, ਚੌਥਾ ਬਲ ਹੈ ਕਿਸੇ ਪਦਵੀ ਦਾ, ਕਿਸੇ ਰਾਜ ਭਾਗ ਦਾ। ਕਿਸੇ ਵੀ ਤਰ੍ਹਾਂ ਦਾ ਬਲ ਮਨੁੱਖ ਕੋਲ ਹੋਵੇ ਉਹਦਾ ਹੰਕਾਰ ਕਰਦਾ ਹੈ, ਤੇ ਇਉਂ ਆਪਣੇ ਵਿੱਤ ਮੁਤਾਬਕ ਜਾਂ ਵਿੱਤੋਂ ਵੱਧ ਕੇ ਵੀ ਉਹਦੀ ਦੁਰਵਰਤੋਂ ਵੀ ਕਰਦਾ ਹੈ। ਪਰ ਬਾਲ ਹੁੰਦਿਆਂ ਹੋਇਆਂ ਵੀ ਨਿਰਬਾਲ ਹੋ ਕੇ ਗੁਰੂ ਕੇ ਚਰਣਾਂ ਵਿੱਚ ਰਹਿਣਾ, ਮਹਾਰਾਜ ਆਪ ਜੀ ਅੱਗੇ ਮੇਰਾ ਕੋਈ ਜ਼ੋਰ ਨਹੀਂ, ਕੋਈ ਬਲ ਨਹੀਂ, ਆਪ ਜੀ ਸਰਬ ਸ਼ਕਤੀਮਾਨ ਹੋ। ਸੋ ਤਾਣ ਹੁੰਦਿਆਂ ਨਿਤਾਣੇ ਤੇ ਬਾਲ ਹੁੰਦਿਆਂ ਨਿਰਬਾਲ ਹੋ ਕੇ ਰਹਿਣਾ, ਇਸੇ ਤਰ੍ਹਾਂ ਮਤ ਹੁੰਦਿਆਂ ਹੋਇਆਂ ਇਆਣੇ ਹੋ ਕੇ ਰਹਿਣਾ, ਇਹ ਹੈ ਜੀਵਤ ਭਾਵ ਤੋਂ ਮਰਨਾ। ਮੈਂ ਕੁਝ ਨਹੀਂ, ਮੇਰੀ ਕੋਈ ਹੋਂਦ ਹਸਤੀ ਨਹੀਂ, ਐਸਾ ਭਾਵ ਆਪਣੇ ਮਨ ਅੰਦਰ ਰੱਖਣਾ, ਇਹ ਜੀਵਤ ਭਾਵ ਤੋਂ ਮਰਨਾ ਹੈ। ਮਤ ਦਾ ਹੰਕਾਰ ਲਾਲ ਚੰਦ ਪੰਡਿਤ ਵਰਗਿਆਂ ਨੇ ਕੀਤਾ, ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਅੱਗੇ ਆਪਣੇ ਵਿਦਵਾਨ ਹੋਣ ਦਾ ਹੰਕਾਰ ਕੀਤਾ। ਸਤਿਗੁਰੂ ਜੀ ਨੇ ਗੂੰਗੇ ਬੋਲੇ ਛੱਜੂ ਝਿਊਰ ਕੋਲੋਂ ਅਰਥ ਪੜ੍ਹਾ ਕੇ ਗੀਤਾ ਦੇ ਪੰਡਿਤ ਦਾ ਹੰਕਾਰ ਤੋੜਿਆ। ਸਾਧ ਸੰਗਤ ਜੀ, ਸਰੀਰਕ ਬਲ ਦਾ ਹੰਕਾਰ ਛੇਵੇਂ ਪਾਤਸ਼ਾਹ ਜੀ ਦੇ ਮੂਹਰੇ ਪੈਂਦੇ ਖਾਂ ਕਰ ਬੈਠਾ ਸੀ, ਮੌਤ ਦੇ ਵੱਸ ਪੈਣਾ ਪਿਆ, ਤੇ ਆਖਰ ਫਿਰ ਸਤਿਗੁਰਾਂ ਨੇ ਬਖਸ਼ ਵੀ ਲਿਆ ਸੀ, ਜੀਵਨ ਤਾਂ ਖਤਮ ਹੋ ਗਿਆ ਨਾ। ਸੋ ਇਸ ਪ੍ਰਕਾਰ ਗੁਰੂ ਅੱਗੇ ਨਾ ਮਤ ਦਾ ਹੰਕਾਰ ਚੱਲਦਾ, ਨਾ ਸਰੀਰਕ ਬਲ ਦਾ, ਨਾ ਕਿਸੇ ਪਦਵੀ ਦੇ ਬਲ ਦਾ, ਨਾ ਧਨ ਦੌਲਤ ਦੇ ਜ਼ੋਰ ਦਾ। ਸੋ ਇਸ ਪ੍ਰਕਾਰ ਇਹ ਹੈ ਜੀਵਤ ਭਾਵ ਤੋਂ ਮਰਨਾ, ਕਿ ਹਰ ਤਰ੍ਹਾਂ ਦੀ ਸਮਰੱਥਾ ਕੋਲ ਹੁੰਦਿਆਂ ਹੋਇਆਂ ਵੀ ਗੁਰੂ ਅੱਗੇ ਨਿਤਾਣੇ ਤੇ ਨਿਮਾਣੇ ਹੋ ਕੇ ਰਹਿਣਾ। ਇਹੀ ਬੇਨਤੀ ਕਰਨੀ ਕਿ ਆਪ ਨਿਤਾਣਿਆ ਤਾਣ ਹੈ ਪਿਆਰਾ, ਆਪ ਨਿਮਾਣਿਆ ਮਾਣ। ਸੋ ਇਸ ਪ੍ਰਕਾਰ ਹਮ ਸ਼ਬਦ ਮੂਏ, ਆਪ ਜੀ ਕੇ ਸ਼ਬਦ ਰਾਹੀਂ ਹੀ ਹੇ ਅਕਾਲ ਪੁਰਖ ਜੀ ਅਸੀਂ ਜੀਵਤ ਭਾਵ ਤੋਂ ਮਰ ਗਏ, ਵਿਕਾਰਾਂ ਵੱਲੋਂ ਮਰ ਗਏ, ਔਗਣਾਂ ਦੇ ਵੱਲੋਂ ਮਰ ਗਏ, ਤੇ ਸ਼ਬਦ ਮਾਰ ਜੀ ਵਾਲੇ ਭਾਈ, ਹੇ ਸਤਿਗੁਰੂ ਸੱਚੇ ਪਾਤਸ਼ਾਹ, ਆਪ ਨੇ ਸ਼ਬਦ ਰਾਹੀਂ ਕਿਰਪਾ ਕਰਕੇ ਸਾਨੂੰ ਜੀਵਤ ਭਾਵ ਤੋਂ ਮਾਰ ਕੇ ਆਤਮਿਕ ਜੀਵਨ ਵਿੱਚ ਜੀਵਾਲ ਲਿਆ ਹੈ। ਪਹਿਲਾਂ ਮਰੇ ਹੋਏ ਸਾਂ ਸਿਮਰਨ ਵੱਲੋਂ, ਬੰਦਗੀ ਵੱਲੋਂ, ਅਕਾਲ ਪੁਰਖ ਦੇ ਨਾਮ ਵੱਲੋਂ, ਵਾਹਿਗੁਰੂ ਕੀ ਯਾਦ ਵੱਲੋਂ, ਜਿਵੇਂ ਸਤਿਗੁਰੂ ਜੀ ਕੇ ਬਚਨ ਨੇ ਕਿ ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ, ਮ੍ਰਿਤਕ ਕਹੀਐ ਨਾਨਕਾ ਜਿਹ ਪ੍ਰੀਤ ਨਹੀਂ ਭਗਵੰਤ। ਮਨੁੱਖ ਬੜਾ ਸੋਹਣਾ ਵੀ ਹੋਵੇ, ਔਰ ਇਸੇ ਪ੍ਰਕਾਰ ਉੱਚੀ ਕੁਲ ਵਾਲਾ, ਚੰਗੇ ਘਰਾਣੇ ਵਾਲਾ ਵੀ ਹੋਵੇ, ਚਤਰ ਵੀ ਹੋਵੇ ਵਿਹਾਰਾਂ ਦੀ ਸੂਝ ਬੂਝ ਵਿੱਚ, और मुखों भी ज्ञान दियां गल्लां प्रभावशाली लैक्चर तकरीरां गल्लां करन दी समर्था रखदा होवे, तनाड़ तनवान अमीर भी होवे, ए पंजे गुण किसी एक व्यक्ति विच मिलने दुर्लभ ने, बड़े मुश्किल ने। पर जे ए पंजे विशेषतावां कोल होण, जे अकाल पुरख नाल प्रीति नहीं जुड़ी होई, जे नाम नहीं जपदा, तां इन्हां पंजां विशेषतावां दे हुंदियां भी ओ मनुख मरिया है, ओदी गिणती जीवदियां विच नहीं। सो जीविया जिस मन वसिया सोए, नानक अवर न जीवै कोए। जीवदा असल विच ओ है जिदे हिरदे विच सिमरन रूप हो के वाहिगुरु वसिया, बाकी कोई नहीं जीवदा, बाकी सारियां दी गिणती मुरदियां दे विच है। महाराज असी विकारां वल जीव रहे सां ते सिमरन बंदगी वलों आपां मरे होए सां। सानू आप दे शब्द राही आप जी ने मार दिता विकारां वलों, औगुणा वलों, बुरे कर्मां वलों, ते जीवाल लिया आप जी के सिमरन विच, आप जी के नाम विच, नाम दे जाप विच, आप जी की ज्ञान अवस्था विच, आत्मिक जीवन विच सानू जीवन बख्शिश कर दिता।
सब दे ही मुकत पाई,
गुरु के शब्द, गुरु के उपदेश राही, गुरु की सिख्या राही, शब्द जो ब्रह्म रूप वाहिगुरु है उस दे नाम राही ही विकारां तो मुक्ति प्राप्त कीती है। शब्द राही, नाम राही ही इस संसार तो जीवन मुक्ति दी प्राप्ति कीती है।
शब्द मन तन निर्मल हुआ,
गुरु के शब्द दे राही ही ए मन जेड़ा सी ए निर्मल होया। अनेक प्रकार दी मैल इस मन नू चंबड़ी है, जन्म जन्म की इस मन को मल लागी, काला हुआ स्याह, खनली धोती उजली ना हो वही जे सौ धोवन पाहो। मनुख दे मन दियां कुछ मैलां दा वर्णन पंजवें पातशाह जी ने सलोक सहस्कृति दे अंदर कीता है। शलंग शिदरंग कोट बिघनंग अपराधं किलबिख मलंग, परम मोहंग मान अपमानंग मदंग माया व्यापतंग। किसे नल छाल करना, किसे ते अनहोए दोष अरोपणे, दूसरियां दे औगणा नूं ही फोलदे रहना, किसे दे बणदे चंगे कम्मां विच अनेकां विघन खड़े करने, रुकावटां पाउणियां, अनेक प्रकार दे अपराध करने, वाहिगुरु तो बिना होर किसे दी आराधना करनी, ते किले विख पाप जेड़े ने ब्राह्मण कैली घात कंजका अणचारी का धान, ए अनेक तरां दियां मैलां इस मन नूं चंबड़ियां होईयां नहीं उतर दिया किसे साधन दे नाल, पर वाहिगुरु का नाम हर तरह दी मैल नूं कट देन वाला है, नास कर देन वाला है। जदों मन निर्मल हो गया तां तन अंदर भी निर्मलता आ गई, तन भी स्वच्छ हो गया, तन शरीर भी पवित्र हो गया। सबदे मन तन निर्मल होवा, गुरु के शब्द राही ही मन निर्मल होया, गुरु के शब्द राही ए तन शरीर जेड़ा सी इसने पवित्रता हासिल कर लाई।
हर वसिया मन आई,
गुरु के शब्द दी कमाई करन करके ही हरि अकाल पुरख वाहिगुरु प्रतख रूप विच आके मन दे विच वस गया।
शब्द गुरदाता जित मन राता,
गुरु का शब्द ही जेड़ा है वाहिगुरु के नाम दा दाता है, गुरु का उपदेश ही मुक्ति दाता है, गुरु का शब्द ही लोक परलोक दे सारे सुखां नूं देण वाला है। जिस शब्द दे विच साडा मन गुरु की कृपा नाल रंगिया गया,
हर सिउं रहिया समाई,
हरि अकाल पुरख वाहिगुरु दे नाल ए मन एकमिक हो रहा है। हर सिउं रहिया समाई, समा रहा है हरि अकाल पुरख वाहिगुरु विच ए मन, उस परमात्मा विच समो गया, एकमिक हो गया। ए गुरु के शब्द दी, गुरु के उपदेश दी बरकत है।
शब्द न जाने से अन्ने बोले,
शब्द न जाने है, शब्द जो ब्रह्म रूप अकाल पुरख वाहिगुरु है, शब्द जो गुरु का उपदेश है, जेड़े गुरु के उपदेश नूं नहीं जानदे से अन्ने बोले, ठेठ पंजाबी दे अखर ने, ओ अन्ने हान, ओ बोले हान। साध संगत जी, जे आपां अन्नपुणे दी अंधपुणे दी गल करिए, आ प्रतख रूप विच साडे दो नेत्र ने, दो अखां ने, इन्हां विच वाहिगुरु ने वेखण दी ताकत बख्शी है, जिस नूं आपां नजर कहिंदे आ, निगाह कहिंदे आ। जे इन्हां नेत्रां विच, इन्हां अखां विच वेखण दी ताकत नहीं, ਜੇ ਇਹ ਜੋਤ ਕਾਰਜ ਨਹੀਂ ਕਰ ਰਹੀ, ਜੇ ਨਿਗਾਹ ਕਾਇਮ ਨਹੀਂ, ਤਾਂ ਉਸ ਨੇਤਰਹੀਣ ਵਿਅਕਤੀ ਨੂੰ ਆਮ ਤੌਰ ਤੇ ਸਮਾਜ ਅੰਨਾ ਕਹਿ ਦਿੰਦਾ ਹੈ। ਇਸੇ ਤਰ੍ਹਾਂ ਅੰਤਰੀਵ ਰੂਪ ਵਿੱਚ ਸਾਡੇ ਦੋ ਨੇਤਰ ਨੇ, ਅੰਦਰਲੇ ਨੇਤਰ, ਇੱਕ ਹੈ ਮਨ, ਇੱਕ ਹੈ ਬੁੱਧ। ਮਨ ਦੀ ਨਿਗਾਹ ਹੈ ਵੈਰਾਗ ਤੇ ਬੁੱਧ ਦੀ ਨਿਗਾਹ ਹੈ ਵਿਵੇਕ। ਵੈਰਾਗ ਔਰ ਵਿਵੇਕ ਦੀ ਨਿਗਾਹ ਨਾ ਹੋਣ ਕਰਕੇ ਆਪਾਂ ਅੰਨੇ ਹਾਂ। ਧੰਨ ਸਤਿਗੁਰੂ ਮਹਾਰਾਜ ਜੀ ਕੇ ਪਾਵਨ ਬਚਨ, ਅੰਧੇ ਇਹ ਨਾ ਆਖੀਐ ਹੈ ਜਿਨ ਮੁਖ ਲੋਇਣ ਨਾਹੇ, ਅੰਧੇ ਸੇਈ ਨਾਨਕਾ ਜੇ ਖਸਮਹੁ ਕੁੱਥੇ ਜਾਹੇ। ਉਹਨਾਂ ਨੂੰ ਅੰਨੇ ਨਾ ਕਹੀਏ ਜਿਨ੍ਹਾਂ ਦੇ ਪ੍ਰਤੱਖ ਆ ਚਿਹਰੇ ਉੱਪਰ ਨੇਤਰ ਕਾਰਜ ਨਹੀਂ ਕਰ ਰਹੇ, ਨੇਤਰਾਂ ਵਿੱਚ ਜਿਨ੍ਹਾਂ ਦੇ ਪ੍ਰਤੱਖ ਨਿਗਾਹ ਨਹੀਂ, ਉਹਨਾਂ ਨੂੰ ਅੰਨੇ ਨਾ ਆਖੀਏ। ਅਸਲੀ ਅੰਨੇ ਤਾਂ ਉਹ ਨੇ ਜੋ ਮਾਲਕ ਸਤਿਗੁਰਾਂ ਵੱਲੋਂ ਵਾਹਿਗੁਰੂ ਵੱਲੋਂ ਕੁੱਥੇ ਖੁੰਝੇ ਜਾ ਰਹੇ ਨੇ, ਜੋ ਬੇਮੁਖ ਹਨ ਗੁਰੂ ਵੱਲੋਂ ਵਾਹਿਗੁਰੂ ਕਾ ਸਿਮਰਨ ਨਹੀਂ ਕਰਦੇ, ਉਹ ਅਸਲੀ ਅੰਨੇ ਨੇ। ਤੇ ਅਗਲਾ ਬਚਨ ਸਤਿਗੁਰੂ ਜੀ ਹੋਰ ਬੜਾ ਸੁੰਦਰ ਫਰਮਾਉਂਦੇ ਨੇ, ਸੋ ਕਿਉਂ ਅੰਧਾ ਆਖੀਐ ਜੇ ਹੁਕਮੋ ਅੰਧਾ ਹੋਏ। ਜਿਹੜਾ ਮਨੁੱਖ ਵਾਹਿਗੁਰੂ ਕੇ ਹੁਕਮ ਦੇ ਵਿੱਚ ਨੇਤਰਹੀਣ ਹੈ, ਜਿਸ ਦੇ ਨੇਤਰਾਂ ਦੀ ਜੋਤ ਕਾਰਜ ਨਹੀਂ ਕਰ ਰਹੀ, ਉਹ ਵਾਹਿਗੁਰੂ ਕਾ ਹੁਕਮ ਹੀ ਐਸਾ ਵਰਤਿਆ, ਉਹਨੂੰ ਅੰਨਾ ਕਿਉਂ ਕਹਿਣਾ? ਨਾਨਕ ਹੁਕਮ ਨਾ ਬੁੱਝਈ ਅੰਧਾ ਕਹੀਐ ਸੋਏ। ਉਹਨੂੰ ਅੰਨਾ ਕਹੀਏ ਜਿਹੜਾ ਹੁਕਮ ਨੂੰ ਬੁੱਝਦਾ ਨਹੀਂ, ਹੁਕਮ ਨੂੰ ਪਛਾਣਦਾ ਨਹੀਂ, ਗੁਰੂ ਕੇ ਹੁਕਮ ਤੇ ਚੱਲਦਾ ਨਹੀਂ। ਸ਼ਬਦ ਦਾ ਅਰਥ ਹੁਕਮ ਵੀ ਹੈ, ਸ਼ਬਦ ਦਾ ਅਰਥ ਬ੍ਰਹਮ ਵੀ ਹੈ, ਸ਼ਬਦ ਦਾ ਅਰਥ ਉਪਦੇਸ਼ ਵੀ ਹੈ, ਸ਼ਬਦ ਦਾ ਅਰਥ ਨਾਮ ਵੀ ਹੈ। ਸ਼ਬਦ ਨਾ ਜਾਣ ਹੈ ਜੋ ਗੁਰੂ ਕੇ ਉਪਦੇਸ਼ ਨੂੰ ਨਹੀਂ ਜਾਣਦੇ, ਜੋ ਗੁਰੂ ਕੇ ਹੁਕਮ ਨੂੰ ਨਹੀਂ ਜਾਣਦੇ। ਸੋ ਇਸ ਪ੍ਰਕਾਰ ਮਨ ਅਤੇ ਬੁੱਧ ਵਿੱਚ ਵੈਰਾਗ ਔਰ ਵਿਵੇਕ ਰੂਪੀ ਨਿਗਾਹ ਨਾ ਹੋਣ ਕਰਕੇ ਉਹ ਅੰਨੇ ਹਨ, ਤੇ ਕੰਨਾਂ ਦੇ ਹੁੰਦਿਆਂ ਹੋਇਆਂ ਉਹ ਬੋਲੇ ਨੇ। ਜਿਵੇਂ ਸਾਡੇ ਦੋ ਕੰਨ ਨੇ, ਇਹਨਾਂ ਵਿੱਚ ਸੁਣਨ ਦੀ ਸ਼ਕਤੀ ਪਰਮਾਤਮਾ ਨੇ ਬਖਸ਼ੀ ਹੋਈ ਹੈ। ਜੇ ਕੰਨਾਂ ਵਿੱਚ ਸੁਣਨ ਦੀ ਸ਼ਕਤੀ ਨਹੀਂ ਜਾਂ ਘੱਟ ਹੈ ਤਾਂ ਵਿਅਕਤੀ ਨੂੰ ਬੋਲਾ ਕਹਿ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਅੰਤਰੀਵ ਜਿਹੜੇ ਸਾਡੇ ਕੰਨ ਨੇ, ਸ਼ਰਧਾ ਔਰ ਵਿਸ਼ਵਾਸ, ਜੇ ਇਹ ਕਾਇਮ ਨਹੀਂ ਤਾਂ ਮਨੁੱਖ ਜਿਹੜਾ ਹੈ ਭਾਈ ਉਹ ਬੋਲਾ ਹੈ। ਗੁਰੂ ਤੇ ਸ਼ਰਧਾ ਹੋਵੇ, ਗੁਰੂ ਕੇ ਬਚਨਾਂ ਤੇ ਵਿਸ਼ਵਾਸ ਹੋਵੇ, ਯਕੀਨ ਹੋਵੇ, ਇਹ ਸਿਮਰਤੀ ਹੈ, ਭਾਵ ਇਹ ਸੁਣਨ ਸ਼ਕਤੀ ਹੈ। ਜੇ ਸ਼ਰਧਾ ਤੇ ਵਿਸ਼ਵਾਸ ਕਾਇਮ ਨਹੀਂ ਤਾਂ ਮਨੁੱਖ ਜਿਹੜਾ ਹੈ ਉਹ ਬੋਲਾ ਹੈ। ਇਉਂ ਜਿਹੜਾ ਭਾਈ ਗੁਰੂ ਕੇ ਸ਼ਬਦ ਹੁਕਮ ਨੂੰ ਨਹੀਂ ਜਾਣਦਾ, ਉਪਦੇਸ਼ ਨੂੰ ਨਹੀਂ ਜਾਣਦਾ, ਕਮਾਈ ਨਹੀਂ ਕਰਦਾ, ਉਹ ਜੀਵ ਜਿਹੜੇ ਹਨ ਉਹ ਅੰਨੇ ਹਨ ਤੇ ਬੋਲੇ ਹਨ।
ਸੇ ਕਿਤ ਆਏ ਸੰਸਾਰਾ,
ਸੇ ਕਿਤ ਆਏ ਸੰਸਾਰਾ, ਉਹ ਕਾਹਦੇ ਲਈ ਸੰਸਾਰ ਵਿੱਚ ਆਏ, ਕਿਉਂ ਆ ਗਏ? ਕੋਈ ਲੋੜ ਹੀ ਨਹੀਂ ਸੀ ਉਹਨਾਂ ਦੀ ਸੰਸਾਰ ਦੇ ਵਿੱਚ ਆਉਣ ਦੀ, ਜੇ ਇਹ ਆਏ ਜੇ ਇਹ ਨਾ ਆਏ। ਸੋ ਕਾਹਦੇ ਵਾਸਤੇ ਆ ਗਏ ਸੰਸਾਰ ਦੇ ਵਿੱਚ?
ਹਰ ਰਸ ਨਾ ਪਾਇਆ ਬਿਰਥਾ ਜਨਮ ਗਵਾਇਆ,
ਕਿਉਂਕਿ ਗੁਰੂ ਕੇ ਸ਼ਬਦ ਤੋਂ ਹੀਣੇ ਹੋਣ ਕਰਕੇ ਉਹਨਾਂ ਜੀਵਾਂ ਨੇ ਹਰ ਰਸ ਨਾ ਪਾਇਆ, ਹਰੀ ਅਕਾਲ ਪੁਰਖ ਵਾਹਿਗੁਰੂ ਕੇ ਨਾਮ ਦਾ ਰਸ ਉਹਨਾਂ ਨੇ ਪ੍ਰਾਪਤ ਨਹੀਂ ਕੀਤਾ, ਨਾਮ ਦਾ ਆਨੰਦ ਨਹੀਂ ਮਾਣਿਆ, ਨਾਮ ਦਾ ਆਨੰਦ ਨਾ ਮਾਨਣ ਕਰਕੇ ਬਿਰਥਾ ਜਨਮ ਗਵਾਇਆ, ਆਪਣੇ ਜਨਮ ਨੂੰ ਵਿਅਰਥ ਗਵਾ ਲਿਆ। ਸੋਦਰ ਰਹਿ ਰਾਜ ਸਾਹਿਬ ਦੇ ਵਿੱਚ ਆਪਾਂ ਚੌਥੇ ਪਾਤਸ਼ਾਹ ਜੀ ਕੇ ਬਚਨ ਰੋਜ਼ ਪੜ੍ਹਦੇ ਹਾਂ, ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ, ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ, ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਉਹ ਅਕਾਲ ਪੁਰਖ ਵਾਹਿਗੁਰੂ ਜੋ ਤ੍ਰੈ ਕਾਲ ਅਬਾਧ ਰੂਪ ਹੈ, ਜੋ ਹਰ ਵਿਸ਼ਿਆਂ ਵਿਕਾਰਾਂ ਨੂੰ ਹਰਨ ਵਾਲਾ ਨਾਸ ਕਰਨ ਵਾਲਾ ਹੈ, ਜੋ ਹਰ ਮਨ ਨੂੰ ਚਿੱਤ ਨੂੰ ਹਰਿਆ ਭਰਿਆ ਕਰਨ ਵਾਲਾ ਹੈ, ਜੋ ਹਰ ਇੱਕ ਦੇ ਹਿਰਦੇ ਵਿੱਚ ਨਿਵਾਸ ਕਰਨ ਵਾਲਾ ਹੈ, ਉਸ ਵਾਹਿਗੁਰੂ ਕੇ ਨਾਮ ਦਾ ਰਾਸ ਜਿਨ੍ਹਾਂ ਨੇ ਪ੍ਰਾਪਤ ਨਹੀਂ ਕੀਤਾ ਉਹ ਭਾਗਾਂ ਤੋਂ ਹੀਣੇ ਨੇ। ਉਹ ਜਮ ਦੇ ਕੋਲ ਜਾਂਦੇ ਨੇ, ਧਰਮ ਰਾਜੇ ਕੋਲ ਜਾਣਾ ਪੈਂਦਾ, ਜਮਦੂਤਾਂ ਦੀ ਮਾਰ ਝੱਲਣੀ ਪੈਂਦੀ ਹੈ। ਜਿਨ੍ਹਾਂ ਨੇ ਅਕਾਲ ਪੁਰਖ ਦਾ ਨਾਮ ਨਹੀਂ ਜਪਿਆ, ਜੋ ਗੁਰੂ ਕੀ ਸ਼ਰਨ ਵਿੱਚ ਨਹੀਂ ਆਏ, ਜੋ ਗੁਰੂ ਕੀ ਸਤ ਸੰਗਤ ਵਿੱਚ ਨਹੀਂ ਆਏ, ਤ੍ਰਿਗ ਜੀਵੇ, ਜਿੰਨਾ ਉਹ ਜੀਵ ਚੁੱਕੇ ਨੇ ਉਹਨਾਂ ਦੇ ਉਸ ਜੀਵਨ ਨੂੰ ਤ੍ਰਿਗ। ਸਾਧ ਸੰਗਤ ਜੀ, 100 ਵਾਰ ਲਗਾਤਾਰ ਕਿਸੇ ਨੂੰ ਇਕੱਠੀ ਫਿਟਕਾਰ ਪਾਈ ਜਾਵੇ ਉਹਨੂੰ ਇੱਕ ਲਾਹਨਤ ਕਿਹਾ ਜਾਂਦਾ ਹੈ, ਤੇ 100 ਲਾਹਨਤ ਨੂੰ ਇੱਕ ਤ੍ਰਿਗ ਕਿਹਾ ਜਾਂਦਾ ਹੈ। ਤ੍ਰਿਗ ਜੀਵੇ, ਤ੍ਰਿਗ ਹੈ ਉਹਨਾਂ ਦਾ ਜੀਵਨ, ਤੇ ਤ੍ਰਿਗ ਜੀਵਾਸ, ਗੁਰੂ ਕੇ ਲੜ ਲੱਗੇ ਤੋਂ ਬਿਨਾਂ ਅਗਾਂਹ ਜਿਹੜੀ ਜੀਵਨ ਦੀ ਆਸ ਰੱਖੀ ਹੈ ਉਹਨੂੰ ਵੀ ਤ੍ਰੇਗ ਹੈ, ਉਹਨੂੰ ਵੀ ਲਾਹਨਤਾਂ ਹਨ। ਇਹੋ ਨਾਮ ਦਾ ਰਸ ਪ੍ਰਾਪਤ ਨਹੀਂ ਕੀਤਾ, ਆਪਣੇ ਮਨੁੱਖਾ ਕੀਮਤੀ ਜਨਮ ਨੂੰ ਐਵੇਂ ਵਿਅਰਥ ਗਵਾ ਲਿਆ।
ਜੰਮ ਹੈ ਵਾਰੋ ਵਾਰਾ,
ਫਿਰ ਹੁੰਦਾ ਕੀ ਹੈ ਕਿ ਉਹ ਜਿਹੜੇ ਜੀਵ ਨੇ ਵਾਰ ਵਾਰ ਜੰਮਦੇ ਰਹਿੰਦੇ ਨੇ। ਸੂਕਰ ਸਵਾਨ ਗਰਦਬ ਮੰਜਾਰਾ, ਪਸੂ ਮਲੇਸ਼ ਨੀਚ ਚੰਡਾਲਾ, ਗੁਰ ਤੇ ਮੋਹ ਫੇਰੇ ਤਿੰਨ ਜੋਨ ਭਵਾਈਐ, ਬੰਧਨ ਬੰਧਿਆ ਆਈਐ ਜਾਈਐ। ਕਦੇ ਸੂਰ ਬਣ ਗਏ, ਕਦੇ ਕੁੱਤੇ ਬਣ ਗਏ, ਕਦੇ ਗਧੇ ਬਣ ਗਏ, ਕਦੇ ਬਿੱਲੇ ਬਣ ਗਏ, ਕਦੇ ਕੋਈ ਜੂਨ ਕਦੇ ਕੋਈ ਜੂਨ, ਇਉਂ 84 ਦਾ ਗੇੜਾ। ਕਦੇ ਕਿਸੇ ਜੂਨ ਵਿੱਚ ਜੰਮ ਪਏ, ਕਦੇ ਕਿਸੇ ਜੂਨ ਵਿੱਚ ਜੰਮ ਪਏ। ਜੰਮ ਜੰਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਇਆ ਦੇਸ ਲੰਮੈ। ਇਉਂ ਮਰ ਮਰ ਕੇ ਵਾਰ ਵਾਰ ਜੰਮਦੇ ਰਹਿੰਦੇ ਨੇ।
ਬਿਸ਼ਟਾ ਕੇ ਕੀੜੇ ਬਿਸ਼ਟਾ ਮਾਹੇ ਸਮਾਣੇ,
ਐਸੇ ਜੀਵ ਜਿਹੜੇ ਨੇ ਬਿਸ਼ਟਾ ਕੇ ਕੀੜੇ, ਗੰਦਗੀ ਦੇ ਹੀ ਕੀੜੇ ਨੇ। ਗੰਦਗੀ ਹੈ ਨਾ ਪਰਮਾਤਮਾ ਦੇ ਨਾਮ ਸਿਮਰਨ ਤੋਂ ਬਿਨਾਂ ਇਹ ਜੀਵਨ ਵਿਕਾਰਾਂ ਦਾ ਭਰਿਆ, ਔਗੁਣਾਂ ਦਾ ਭਰਿਆ ਹੋਇਆ। ਇਉਂ ਗੰਦਗੀ ਦੇ ਕੀੜੇ ਬਣ ਕੇ ਹੀ ਜੀਵਨ ਬਤੀਤ ਕਰ ਦਿੱਤਾ, ਤੇ ਆਖਰ ਬਿਸ਼ਟਾ ਮਾਹੀ ਸਮਾਣੇ, ਗੰਦਗੀ ਵਿੱਚ ਨਰਕਾਂ ਵਿੱਚ ਹੀ ਜਾ ਸਮਾਉਂਦੇ ਹਨ।
ਮਨ ਮੁਖ ਮੁਗਦ
ਗੁਬਾਰਾ, ਮਨ ਮੁਖ ਆਪਣੇ ਮਨ ਨੂੰ ਮੁਖੀ ਰੱਖਣ ਵਾਲੇ, ਮਨ ਦੇ ਖਿਆਲਾਂ ਮਗਰ ਚੱਲਣ ਵਾਲੇ, ਗੁਰੂ ਕਾ ਬਚਨ ਨਾ ਮੰਨਣ ਵਾਲੇ ਜਿਹੜੇ ਮਨਮੁਖ ਨੇ ਉਹ ਮੁਗਦ ਹਨ, ਉਹ ਮੂਰਖਾਂ ਨਾਲੋਂ ਵੀ ਮੂਰਖ ਨੇ। ਤੇ ਅਗਿਆਨਤਾ ਦਾ ਗੁਬਾਰ ਹਨੇਰਾ ਉਹਨਾਂ ਦੇ ਹਿਰਦੇ ਵਿੱਚ ਸਦਾ ਬਣਿਆ ਰਹਿੰਦਾ ਹੈ।
ਆਪੇ ਕਰ ਵੇਖੈ ਮਾਰਗ ਲਾਏ ਭਾਈ,
ਹੇ ਭਾਈ ਜਨੋਂ ਆਪੇ ਕਰ ਵੇਖੈ, ਸੰਸਾਰ ਨੂੰ ਆਪੇ ਹੀ ਉਹ ਅਕਾਲ ਪੁਰਖ ਵਾਹਿਗੁਰੂ ਪੈਦਾ ਕਰ ਰਿਹਾ ਕਰਦਾ ਹੈ, ਆਪ ਹੀ ਆਪਣੇ ਹੁਕਮ ਵਿੱਚ ਵਰਤਦੇ ਸਾਰੇ ਜੀਵਾਂ ਨੂੰ ਵੇਖ ਰਿਹਾ ਹੈ, ਕਰਕੇ ਵੇਖਣ ਵਾਲਾ ਵੀ ਆਪ ਹੈ, ਤੇ ਜਿਨ੍ਹਾਂ ਤੇ ਆਪਣੀ ਬਖਸ਼ਿਸ਼ ਕਰ ਦੇਵੇ ਆਪੇ ਕਰ ਵੇਖੈ, ਆਪਣੀ ਬਖਸ਼ਿਸ਼ ਭਰੀ ਨਿਗਾਹ ਕਰਕੇ ਜਿਨ੍ਹਾਂ ਵੱਲੇ ਵੇਖ ਲਵੇ ਮਾਰਗ ਲਾਏ ਭਾਈ, ਉਹਨਾਂ ਨੂੰ ਸੱਚੇ ਮਾਰਗ ਤੇ, ਧਰਮ ਦੇ ਮਾਰਗ ਤੇ ਆਪ ਹੀ ਵਾਹਿਗੁਰੂ ਕਿਰਪਾ ਕਰਕੇ ਲਾ ਲੈਂਦਾ ਹੈ।
ਤਿਸ ਬਿਨ ਅਵਰ ਨਾ ਕੋਈ,
ਤਿਸ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਨਹੀਂ, ਉਹ ਵਾਹਿਗੁਰੂ ਆਪੇ ਹੀ ਕਿਰਪਾ ਕਰਨ ਵਾਲਾ ਹੈ, ਆਪੇ ਜੀਵਨ ਦਾਨ ਦੇਣ ਵਾਲਾ, ਆਪੇ ਹੀ ਵਡਭਾਗੀ ਜੀਵਾਂ ਨੂੰ ਗੁਰੂ ਕੇ ਲੜ ਲਾਉਣ ਵਾਲਾ, ਸਤਿਗੁਰਾਂ ਦੇ ਰਾਹੀਂ ਸ਼ਬਦ ਦੀ ਨਾਮ ਦੀ ਦਾਤ ਬਖਸ਼ਿਸ਼ ਕਰਨ ਵਾਲਾ, ਭਾਉ ਭਗਤੀ ਦੇ ਮਾਰਗ ਤੇ ਲਾ ਲੈਣ ਵਾਲਾ ਵੀ ਉਹ ਅਕਾਲ ਪੁਰਖ ਵਾਹਿਗੁਰੂ ਆਪੇ ਹੀ ਹੈ, ਉਹਦੇ ਬਿਨਾਂ ਹੋਰ ਦੂਸਰਾ ਕੋਈ ਨਹੀਂ।
ਜੋ ਧੁਰ ਲਿਖਿਆ ਸੋ ਕੋਈ ਨਾ ਮੇਟੈ ਪਾਈ,
ਜੋ ਜੀਵ ਦੇ ਮਸਤਕ ਉੱਪਰ ਧੁਰੋਂ ਉਸ ਅਕਾਲ ਪੁਰਖ ਵਾਹਿਗੁਰੂ ਨੇ ਲੇਖ ਲਿਖ ਦਿੱਤਾ, ਹੇ ਭਾਈ ਉਸ ਲੇਖ ਨੂੰ ਕੋਈ ਮੇਟ ਨਹੀਂ ਸਕਦਾ। ਲੇਖ ਨਾ ਮੇਟਈ ਹੇ ਸਖੀ ਜੋ ਲਿਖਿਆ ਕਰਤਾਰ, ਜੋ ਕਰਤੇ ਅਕਾਲ ਪੁਰਖ ਵਾਹਿਗੁਰੂ ਨੇ ਲੇਖ ਲਿਖ ਦਿੱਤਾ ਉਹਨੂੰ ਕੋਈ ਮੇਟ ਨਹੀਂ ਸਕਦਾ। ਸਾਧ ਸੰਗਤ ਜੀ, ਇੱਥੇ ਇੱਕ ਇਹ ਵੀ ਵਿਚਾਰ ਹੈ, ਜਿਵੇਂ ਮੰਡੀ ਸੁਕੇਤ ਦੇ ਰਾਜੇ ਨੇ ਪੰਜਵੇਂ ਪਾਤਸ਼ਾਹ ਜੀ ਕੇ ਚਰਨਾਂ ਦੇ ਵਿੱਚ ਸ਼ੰਕਾ ਕੀਤਾ ਸੀ ਕਿ ਜੇ ਲਿਖਿਆ ਲੇਖ ਨਹੀਂ ਮਿਟ ਸਕਣਾ ਤਾਂ ਗੁਰੂ ਕੀ ਸ਼ਰਨ ਵਿੱਚ ਆਉਣ ਦਾ ਕੀ ਫਾਇਦਾ। ਸਤਿਗੁਰੂ ਜੀ ਨੇ ਸੁਪਨੇ ਵਿੱਚ ਉਹਦਾ ਅਗਲਾ ਜਨਮ ਭੁਗਤਾ ਕੇ ਇਸ ਗੱਲ ਦਾ ਜਵਾਬ ਦਿੱਤਾ ਸੀ ਕਿ ਤੂੰ ਲੇਖ ਵੀ ਭੁਗਤ ਲਏ ਜੋ ਲਿਖੇ ਹੋਏ ਸਨ ਤੇਰੇ, ਤੇ ਗੁਰੂ ਨੇ ਤੈਨੂੰ ਦੁੱਖਾਂ ਵਿੱਚ ਪੈਣ ਤੋਂ ਬਚਾ ਵੀ ਲਿਆ। ਜਿਹੜਾ ਜੀਵਨ ਕੋਈ 70-80 ਸਾਲ ਭੋਗਣਾ ਸੀ ਨਾ ਦੁੱਖਾਂ ਭਰਿਆ, ਇੱਕ ਰਾਤ ਵਿੱਚ ਕੁਝ ਪਲ, ਰਾਤ ਵੀ ਨਹੀਂ ਦਿਨ ਦੇ ਸਮੇਂ ਹੀ ਰਾਜੇ ਨੂੰ ਉਂਘਲਾਟ ਆਇਆ ਸੀ, ਤੇ ਉਹ ਸਾਰਾ ਹੀ ਜਨਮ ਉਹਨੇ ਸੁਪਨੇ ਵਿੱਚ ਹੀ ਤੱਕ ਲਿਆ ਤੇ ਭੋਗ ਲਿਆ ਸੀ, ਕੁਝ ਕਿਸ਼ਨਾਂ ਵਿੱਚ, ਕੁਝ ਪਲਾਂ ਦੇ ਵਿੱਚ ਹੀ। ਦੇਖ ਲੈ ਰਾਜਾ, ਤੂੰ ਉਹ ਜਿਹੜਾ ਲੇਖ ਭੋਗਣਾ ਸੀ ਉਹ ਵੀ ਭੋਗ ਲਿਆ, ਤੇ ਗੁਰੂ ਨੇ ਤੈਨੂੰ ਕਸ਼ਟ ਤੋਂ ਦੁੱਖਾਂ ਤੋਂ ਬਚਾ ਵੀ ਲਿਆ। ਇਉਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਦਿੰਦੇ ਨੇ, ਧੁਰੋਂ ਲਿਖਿਆ ਲੇਖ ਮੇਟਣ ਦੀ ਹੋਰ ਕਿਸੇ ਦੇ ਵਿੱਚ ਕੋਈ ਸਮਰੱਥਾ ਨਹੀਂ, ਭਾਈ ਉਹ ਭੁਗਤਣਾ ਹੀ ਪੈਂਦਾ ਹੈ।
ਕਰਤਾ ਕਰੇ ਸੋ ਹੋਈ,
ਕਰਤਾ ਕਰੇ, ਕਰਤਾ ਜੋ ਸ੍ਰੀ ਅਕਾਲ ਪੁਰਖ ਵਾਹਿਗੁਰੂ ਹੈ, ਜੋ ਉਹ ਪਰਮਾਤਮਾ ਕਰਦਾ ਹੈ ਸੋ ਹੁੰਦਾ ਹੈ, ਹੋ ਕੇ ਹੀ ਰਹਿੰਦਾ ਹੈ, ਤੇ ਉਹੀ ਕੁਝ ਹੁੰਦਾ ਹੈ ਜੋ ਕੁਝ ਵਾਹਿਗੁਰੂ ਕਰਦਾ ਹੈ।
ਨਾਨਕ ਨਾਮ ਵਸਿਆ ਮਨ ਅੰਤਰ ਭਾਈ,
ਸਤਿਗੁਰੂ ਜੀ ਫੁਰਮਾਨ ਕਰਦੇ ਨੇ ਕਿ ਹੇ ਭਾਈ, ਗੁਰੂ ਕੀ ਕਿਰਪਾ ਦੇ ਨਾਲ ਵਡਭਾਗੀ ਗੁਰਸਿੱਖ ਦੇ ਮਨ ਅੰਦਰ ਸ੍ਰੀ ਅਕਾਲ ਪੁਰਖ ਵਾਹਿਗੁਰੂ ਕਾ ਨਾਮ ਵਸ ਗਿਆ। ਪਹਿਲਾਂ ਅਸੀਂ ਜਪਦੇ ਹਾਂ ਸੰਗਤ ਦੇ ਪ੍ਰਭਾਵ ਸਦਕਾ, ਕੁਝ ਗੁਰਮੁਖਾਂ ਦੇ ਪ੍ਰਭਾਵ ਸਦਕਾ ਵਾਹਿਗੁਰੂ ਵਾਹਿਗੁਰੂ ਜਪਦੇ ਹਾਂ, ਤੇ ਜਪਦਿਆਂ ਜਪਦਿਆਂ ਪਤਾ ਹੀ ਨਹੀਂ ਲੱਗਦਾ ਕਦੋਂ ਵਿਸਰ ਜਾਂਦਾ ਕਦੋਂ ਭੁੱਲ ਜਾਂਦਾ। ਪਰ ਜੇ ਲੱਗੇ ਰਹੀਏ ਤਾਂ ਰਸਨਾ ਗੀਧੀ ਬੋਲਤ ਰਾਮ, ਇਹ ਜ਼ੁਬਾਨ ਦਾ ਸੁਭਾਅ ਬਣ ਜਾਂਦਾ ਹੈ ਵਾਹਿਗੁਰੂ ਕਾ ਨਾਮ ਜਪਣ ਦਾ। ਜਦੋਂ ਰਸਨਾ ਨਾਮ ਜਪਣ ਵਿੱਚ ਗਿੱਜ ਗਈ ਤਾਂ ਫਿਰ ਗੁਰੂ ਕੀ ਕਿਰਪਾ ਨਾਲ ਨਾਮ ਦਾ ਵਾਸਾ ਹਿਰਦੇ ਅੰਦਰ ਹੋ ਜਾਂਦਾ ਹੈ। ਜਦੋਂ ਹਿਰਦੇ ਅੰਦਰ ਨਾਮ ਦਾ ਵਾਸਾ ਹੋ ਗਿਆ ਤਾਂ ਅਜੱਪਾ ਜਾਪ ਨਾ ਵੀਸਰੈ ਆਦਿ ਜੁਗਾਦ ਸਮਾਏ। ਇਉਂ ਭਾਈ ਹਿਰਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਕਾ ਨਾਮ ਮਨ ਦੇ ਅੰਦਰ ਆਣ ਵਸਿਆ।
ਅਵਰ ਨਾ ਦੂਜਾ ਕੋਈ,
ਜਿਸ ਨਾਮ ਜਿੱਡਾ ਮਹਾਨ, ਅਵਰ ਨਾ ਦੂਜਾ ਕੋਈ ਹੋਰ, ਦੂਸਰਾ ਕੋਈ ਵੀ ਨਹੀਂ। ਫਿਰ ਪੰਕਤੀ ਪੜੀਏ ਕਿ ਨਾਮ ਸਰੋਮਣ ਸਰਬ ਮੈਂ ਭਗਤ ਰਹੇ ਲਿਵਤਾਰ। ਵਾਹਿਗੁਰੂ ਕਾ ਨਾਮ ਹੀ ਸਾਰੇ ਕਰਮਾਂ ਧਰਮਾਂ ਵਿੱਚੋਂ ਸ਼੍ਰੋਮਣੀ ਹੈ, ਤਾਂ ਹੀ ਪਰਮਾਤਮਾ ਦੇ ਪਿਆਰੇ ਆਪਣੀ ਲਿਵ ਵਾਹਿਗੁਰੂ ਕੇ ਨਾਮ ਨਾਲ ਜੋੜ ਕੇ ਰੱਖਦੇ ਨੇ। ਅਨੇਕਾਂ ਕਰਮ ਧਰਮ, ਅਨੇਕ ਪ੍ਰਕਾਰ ਦੇ ਸਾਧਨ, ਜਪ ਤਪ ਸੰਜਮ, ਕੋਈ ਵਾਹਿਗੁਰੂ ਕੇ ਨਾਮ ਦੇ ਬਰਾਬਰ ਨਹੀਂ ਪਹੁੰਚਦਾ। ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਢੋਲ, ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਜਿਸ ਨਾਮ ਦੇ ਬਰਾਬਰ ਹੋਰ ਦੂਜਾ ਕੋਈ ਨਹੀਂ, ਉਹ ਨਾਮ ਗੁਰੂ ਕੀ ਕਿਰਪਾ ਦੇ ਨਾਲ ਹਿਰਦੇ ਅੰਦਰ ਵਸ ਗਿਆ। ਸੋ ਇਉਂ ਜੀਵ ਉੱਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਸੰਸਾਰਕ ਜੀਵਨ ਵਿੱਚ ਆਪਾਂ ਭੁੱਲੇ ਫਿਰਦੇ ਹਾਂ, ਭਟਕਦੇ ਫਿਰਦੇ ਹਾਂ, ਪਰ ਸਤਿਗੁਰੂ ਕਿਰਪਾ ਕਰਦੇ ਨੇ ਕਿ ਭੁੱਲੇ ਕਉ ਗੁਰ ਮਾਰਗ ਪਾਇਆ, ਅਵਰ ਤਿਆਗ ਹਰ ਭਗਤੀ ਲਾਇਆ। ਬਾਕੀ ਖਿਆਲ ਛੁਡਾ ਕੇ ਵਾਹਿਗੁਰੂ ਕੀ ਭਗਤੀ ਵਿੱਚ ਸਤਿਗੁਰੂ ਜੀ ਕਿਰਪਾ ਕਰਕੇ ਲਾ ਲੈਂਦੇ ਨੇ। ਸਾਧ ਸੰਗਤ ਜੀ, ਇਹ ਪਾਵਨ ਉਪਦੇਸ਼ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ। ਅੱਜ ਧੰਨ ਧੰਨ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਾ ਸੰਪੂਰਨਤਾ ਦਿਵਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਸਮੁੱਚੀਆਂ ਸੰਗਤਾਂ ਦੇ ਵੱਲੋਂ ਮਨਾਇਆ ਜਾ ਰਿਹਾ ਹੈ। ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਨੇ ਕਿਰਪਾ ਕੀਤੀ, ਪੰਜਾਂ ਸਰੂਪਾਂ ਦੀ ਬਾਣੀ ਇੱਕ ਜਗ੍ਹਾ ਇਕੱਤਰ ਕਰ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾ ਕੇ ਲਿਖਵਾਈ, ਨਾਲ ਪਰਮਾਤਮਾ ਦੇ ਪਿਆਰੇ ਭਗਤਾਂ ਦੀ ਬਾਣੀ, ਗੁਰੂ ਕੀ ਉਸਤਤ ਵਿੱਚ ਉਚਾਰਨ ਕੀਤੀ ਭੱਟਾਂ ਦੀ ਬਾਣੀ, ਤੇ ਗੁਰੂ ਕੀ ਕਿਰਪਾ ਪ੍ਰਾਪਤ ਗੁਰਸਿੱਖਾਂ ਦੀ ਬਾਣੀ ਵੀ ਸਤਿਗੁਰੂ ਨੇ ਸੁਭਾਏ ਮਾਨ ਕੀਤੀ। ਤੇ ਇਉਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਲਿਖਾ ਕੇ 30 ਰਾਗਾਂ ਦੇ ਵਿੱਚ, ਪਹਿਲਾਂ ਉਸ ਵਕਤ ਦੇ ਨਿਤਨੇਮ ਦੀਆਂ ਬਾਣੀਆਂ ਜਪਜੀ ਸਾਹਿਬ ਸੋਦਰ ਤੇ ਸੋਹਿਲਾ, ਫਿਰ ਸ੍ਰੀ ਰਾਗ ਤੋਂ ਪ੍ਰਭਾਤੀ ਰਾਗ, 30 ਰਾਗਾਂ ਦੇ ਵਿੱਚ ਮਹਾਰਾਜ ਨੇ ਬਾਣੀ ਲਿਖਾਈ। ਉਪਰੰਤ ਜਿਹੜੀ ਰਾਗ ਮੁਕਤ ਬਾਣੀ ਹੈ ਉਹ ਲਿਖਵਾ ਕੇ ਸਤਿਗੁਰੂ ਜੀ ਨੇ ਭਾਈ ਗੁਰਦਾਸ ਜੀ ਨੂੰ ਇਹ ਸੇਵਾ ਬਖਸ਼ਿਸ਼ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਸੰਪੂਰਨਤਾ ਕਰਵਾਈ ਸੀ। ਭਾਈ ਬੰਨੋ ਜੀ ਜਿਲਦ ਬੰਨ ਕੇ ਲਿਆਏ ਸਨ ਤੇ ਭਾਦਰੋਂ ਸੁਦੀ ਏਕਮ ਨੂੰ 1661 ਬਿਕਰਮੀ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅੰਦਰ ਪਹਿਲੀ ਵੀਰ ਸਤਿਗੁਰਾਂ ਨੇ ਪ੍ਰਕਾਸ਼ ਕਰਵਾਇਆ ਸੀ। ਉਪਰੰਤ 10ਵੇਂ ਸਰੂਪ ਵਿੱਚ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਪਵਿੱਤਰ ਧਰਤੀ ਤੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਭਾਈ ਮਨੀ ਸਿੰਘ ਜੀ ਨੇ ਲਿਖਾਰੀ ਲਾ ਕੇ ਲਿਖਵਾਇਆ ਸੀ, ਕਿਉਂਕਿ ਜਿਹੜਾ ਪ੍ਰਥਮ ਸਰੂਪ ਸੀ ਉਹ ਧੀਰ ਮੱਲੀਆਂ ਦੇ ਕੋਲ ਸੀ ਕਰਤਾਰਪੁਰ ਵਿਖੇ, ਤੇ ਈਰਖਾ ਦੇ ਵਿੱਚ ਸੜਿਆ ਹੋਇਆ ਨੇ ਉਹ ਸਰੂਪ 10ਵੇਂ ਪਾਤਸ਼ਾਹ ਜੀ ਨੂੰ ਦੇਣ ਤੋਂ ਇਨਕਾਰ ਕੀਤਾ ਸੀ। ਤਾਨਾ ਮਾਰਿਆ ਬੋਲੀ ਮਾਰੀ ਸੀ ਕਿ ਜੇ ਗੁਰੂ ਗੋਬਿੰਦ ਸਿੰਘ ਉਸੇ ਜੋਤ ਦੇ ਧਾਰਨੀ ਨੇ, ਉਹੋ ਰੂਪ ਨੇ, ਤਾਂ ਆਪਣੇ ਕੰਠੋਂ ਉਚਾਰਨ ਕਰਕੇ ਨਵਾਂ ਸਰੂਪ ਲਿਖਵਾ ਲੈਣ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਾਬਾ ਦੀਪ ਸਿੰਘ ਜੀ ਹੋਰਾਂ ਨੂੰ ਸਾਰੀ ਸਮੱਗਰੀ ਤਿਆਰ ਕਰਨ ਦਾ ਹੁਕਮ ਕੀਤਾ ਸੀ, ਕਾਗਜ਼ ਸਿਆਹੀ ਕਲਮ ਦਵਾਤ ਇਤਿਆਦਿਕ, ਔਰ ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਲਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ 9 ਮਹੀਨੇ 9 ਦਿਨਾਂ ਦੇ ਸਮੇਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਾਵੇਂ ਪਾਤਸ਼ਾਹ ਜੀ ਕੀ ਬਾਣੀ ਦੇ ਸਮੇਤ ਲਿਖਵਾਇਆ, ਤੇ ਇਉਂ ਸੰਪੂਰਨਤਾ ਕੀਤੀ ਸਤਿਗੁਰੂ ਮਹਾਰਾਜ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦੀ। ਫਿਰ ਉਸੇ ਸਰੂਪ ਨੂੰ ਕੱਤਕ ਸੁਦੀ ਦੂਜ 1765 ਬਿਕਰਮੀ ਨਾਂਦੇੜ ਤਖ਼ਤ ਸ੍ਰੀ ਅਬਚਲ ਨਗਰ ਹਜ਼ੂਰ ਸਾਹਿਬ ਦੇ ਅਸਥਾਨ ਤੇ ਗੁਰਤਾ ਗੱਦੀ ਤੇ ਸੁਭਾਏਮਾਨ ਕੀਤਾ ਸੀ। ਸੋ ਇਹ ਸਤਿਗੁਰੂ ਗ੍ਰੰਥ ਸਾਹਿਬ ਦੇ ਸਰੂਪ ਦਾ ਜੋ ਸੰਪੂਰਨਤਾ ਦਿਵਸ ਹੈ, ਸੋ ਇਹ ਮਨਾਇਆ ਜਾ ਰਿਹਾ। ਸਮੁੱਚੀਆਂ ਸੰਗਤਾਂ ਨੂੰ ਇਸ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਵਣ। ਸਤਿਗੁਰੂ ਕਿਰਪਾ ਕਰਨ, ਸਮੂਹ ਸੰਗਤਾਂ ਦੇ ਸੀਸ ਉੱਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਿਹਰ ਭਰਿਆ ਬਖਸ਼ਿਸ਼ ਭਰਿਆ ਹੱਥ ਰੱਖਣ। ਸਮਾਪਤੀ ਤੇ ਉਚੇਚੇ ਤੌਰ ਤੇ ਬੇਨਤੀ, ਆਪਾਂ ਜਾਣਦੇ ਹੀ ਹਾਂ ਕਿ ਸਮਾਂ ਕੈਸਾ ਚੱਲ ਰਿਹਾ। ਬਹੁਤ ਇਲਾਕਿਆਂ ਦੇ ਵਿੱਚ ਪਾਣੀ ਦੀ ਮਾਰ ਬਹੁਤ ਜ਼ਬਰਦਸਤ ਪਈ ਹੈ, ਹੜ੍ਹ ਆਏ ਨੇ, ਸਾਡੇ ਅਨੇਕਾਂ ਵੀਰ ਭਰਾ ਥਾਵਾਂ ਥਾਵਾਂ 'ਤੇ, ਸੋ ਜਿਨ੍ਹਾਂ ਨੂੰ ਮਦਦ ਦੀ ਲੋੜ ਹੈ, ਬੜਾ ਵੱਡਾ ਉਹਨਾਂ ਦਾ ਜਾਨੀ ਮਾਲੀ ਨੁਕਸਾਨ ਸਰਕਾਰਾਂ ਦੀਆਂ ਗਲਤ ਨੀਤੀਆਂ ਦੇ ਕਾਰਨ ਹੋਇਆ ਹੋਇਆ, ਸੋ ਆਪਣੇ ਵੀਰਾਂ ਭਰਾਵਾਂ ਦੀ ਬਾਂਹ ਫੜਨੀ ਇਹ ਸਾਡਾ ਸਾਰਿਆਂ ਦਾ ਫਰਜ਼ ਬਣ ਆਉਂਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਉਹਨਾਂ ਹੜ੍ਹ ਪੀੜਤਾਂ ਦੀ ਸਹਾਇਤਾ ਦੇ ਵਾਸਤੇ ਉਚੇਚੇ ਕਦਮ ਜਿਹੜੇ ਨੇ ਇਹ ਉਠਾਏ ਗਏ ਨੇ, ਬਹੁਤ ਵੱਡੇ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਨੇ। ਸਿੱਖ ਸੰਪਰਦਾਵਾਂ ਜਥੇਬੰਦੀਆਂ ਉਹ ਵੀ ਆਪੋ ਆਪਣੇ ਤੌਰ ਤੇ ਸੰਗਤਾਂ ਦੇ ਸਹਿਯੋਗ ਨਾਲ ਜੁਟੀਆਂ ਹੋਈਆਂ ਨੇ। ਰਲ ਮਿਲ ਕੇ ਆਪਾਂ ਸਾਰੇ ਆਪੋ ਆਪਣਾ ਯੋਗਦਾਨ ਆਪਣੇ ਵੀਰਾਂ ਭਰਾਵਾਂ ਦੀ ਬਾਂਹ ਫੜਨ ਦੇ ਵਾਸਤੇ ਪਾਈਏ, ਤਕੜੇ ਹੋਈਏ, ਗੁਰੂ ਕਾ ਓਟ ਆਸਰਾ ਰੱਖੀਏ। ਸਤਿਗੁਰੂ ਜੀ ਸਦਾ ਰਹਿਮਤਾਂ ਵਰਸਾਉਣ ਅਤੇ ਇਉਂ ਲੋਕ ਪਰਲੋਕ ਸਦਾ ਅੰਗ ਸੰਗ ਸਹਾਈ ਹੋਣ। ਸਮੁੱਚੇ ਸੰਸਾਰਕ ਪਰਮਾਰਥਕ ਕਾਰਜ ਆਪ ਸਤਿਗੁਰੂ ਜੀ ਕਿਰਪਾ ਕਰਕੇ ਸਭਨਾਂ ਦੇ ਰਾਸ ਕਰਨ। ਇੰਨੀਆਂ ਬੇਨਤੀਆਂ ਕਰਦਿਆਂ ਖਿਮਾ ਦਾ ਜਾਚਕ ਹਾਂ। ਦੋ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ ਜੀ।
ਆਪੇ ਕਰ ਵੇਖੈ ਮਾਰਗ ਲਾਏ ਪਾਈ, ਤਿਸ ਬਿਨ ਅਵਰ ਨਾ ਕੋਈ, ਜੋ ਧੁਰ ਲਿਖਿਆ ਸੋ ਕੋਈ ਨਾ ਮੇਟੈ ਪਾਈ, ਕਰਤਾ ਕਰੇ ਸੋ ਹੋਈ, ਨਾਨਕ ਨਾਮ ਵਸਿਆ ਮਨ ਅੰਤਰ ਪਾਈ, ਅਵਰ ਨਾ ਦੂਜਾ ਕੋਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।